ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਹਬ ਰੰਗ ਮਾਣ ਹੈ ਜਿਸ ਸੰਗ, ਤੈ ਸਿਉਂ ਲਾਈਐ ਨੇਹੋ, ਸੋ ਸਹੋ ਬਿੰਦ ਨਾ ਵਿਸਰਾਓ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਹਬ ਰੰਗ ਮਾਣ ਹੈ ਜਿਸ ਸੰਗ, ਤੈਂ ਸਿਉਂ ਲਾਈਐ ਨੇਹੋ, ਸੋ ਸਹੋ ਬਿੰਦ ਨਾ ਵਿਸਰਾਓ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ। ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਜੈਸਰੀ ਦੀ ਵਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਹੈ। ਕਹਿੰਦੇ ਪਰਮੇਸ਼ਰ ਦੇ ਪਿਆਰਿਆ, ਅਕਿਰਤ ਕਰਨਾ ਬਣ। ਜਦੋਂ ਅਸੀਂ ਗ੍ਰੰਥਾਂ ਦੇ ਵਿੱਚੋਂ ਪਾਪਾਂ ਦਾ ਵੇਰਵਾ ਗੁਰਮੁਖੋਂ ਪੜ੍ਹਦੇ ਹਾਂ ਨਾ, ਤੇ ਸਾਰਿਆਂ ਤੋਂ ਵੱਡਾ ਗੁਨਾਹ ਤੇ ਪਾਪ ਕਹਿੰਦੇ ਨੇ ਅਕਿਰਤ ਕਰਨਤਾ ਦਾ ਪਾਪ। ਪਾਪ ਕਿਸੇ ਦੀ ਨੇਕੀ ਨੂੰ ਭੁੱਲ ਜਾਣਾ। ਅਸੀਂ ਪੱਛਮੀ ਮੁਲਕਾਂ ਵਿੱਚ ਜਾਂਦੇ ਹਾਂ ਤੇ ਸਾਡੀ ਪਿੰਡ ਚ ਰੁਮਾਲ ਡਿੱਗ ਪੈ ਤੇ ਸਾਨੂੰ ਕੋ ਰਾਹੀ ਪਾਂਦੀ ਕਵੇ ਵੀ ਭਾਈ ਸਾਹਿਬ ਤੁਹਾਡਾ ਰੁਮਾਲ ਡਿੱਗਾ ਤੇ ਆਪਾਂ ਕਹਿੰਦੇ ਗੁਰਮੁਖਾ ਤੇਰੀ ਮਿਹਰਬਾਨੀ, ਬੰਡਲ ਆਫ ਥੈਂਕਸ। ਦਸਾਂ ਰੁਪਈਆਂ ਦਾ ਰੁਮਾਲ ਹੈ ਤੇ ਪੁਰਾਣਾ ਰੁਮਾਲ ਇੱਥੇ ਉਹਨੇ ਸਾਨੂੰ ਕੇਵਲ ਤੇ ਕੇਵਲ ਇੰਨਾ ਕਿਹਾ ਵੀ ਭਾਈ ਸਾਹਿਬ ਤੁਹਾਡਾ ਰੁਮਾਲ ਡਿੱਗ ਪਿਆ, ਇਹਨੂੰ ਫੜ ਲਓ। ਆਪਾਂ ਉਹਦਾ ਧੰਨਵਾਦ ਕਰਦੇ ਹਾਂ ਤੇ ਜਿਸ ਵਾਹਿਗੁਰੂ ਨੇ ਸਾਨੂੰ ਇੰਨਾ ਕੁਝ ਦਿੱਤਾ ਕਰੀਏ ਉਹਦਾ ਧੰਨਵਾਦ ਵੀ ਕਰਿਆ ਕਰੀਏ। ਅੱਜ ਦੇ ਹੁਕਮਨਾਮੇ ਸਰ ਦਾ ਸੁਦੇਸ਼ ਇਹ ਹੈ ਵੀ ਗੁਰਮੁਖਾ, ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਕੁਝ ਦਿੱਤਾ ਨਾ, ਉਹਦਾ ਸ਼ੁਕਰਾਨਾ ਵੀ ਕਰ। ਅਗਰ ਨਾ ਕੀਤਾ ਤੈਨੂੰ ਬਹੁਤ ਵੱਡਾ ਗੁਨਾਹ ਲੱਗੇਗਾ, ਅਕਿਰਤ ਕਰਨਤਾ ਦਾ ਭਾਵ ਕਿਸੇ ਦੀ ਨੇਕੀ ਨੂੰ ਭੁੱਲ ਜਾਣਾ। ਗੁਰਮੁਖੋ, ਆਪਾਂ ਸ਼ਬਦੀ ਵਿਚਾਰ ਵੀ ਕਰਨੀ ਹੈ ਤੇ ਅੱਜ ਉਸ ਪਰਿਪੂਰਨ ਪਰਮਾਤਮਾ ਦੇ ਭੇਜੇ ਹੋਏ ਮਹਾਂਪੁਰਸ਼ ਬਾਬਾ ਰਵਿਦਾਸ ਦਾ ਵੀ ਆਗਮਨ ਦਿਹਾੜਾ ਹੈ, ਉਹਦੇ ਬਾਰੇ ਵੀ ਆਪਾਂ ਵਿਚਾਰਾਂ ਕਰਨੀਆਂ ਨੇ। ਔਰ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਨੂੰ ਵਿਚਾਰਨ ਦਾ ਇੱਕੋ ਇੱਕ ਭਾਵ ਇਹ ਹੁੰਦਾ ਹੈ ਕਿ ਸਾਡੇ ਵਡੇਰਿਆਂ ਨੇ ਕੀ ਕੀਤਾ, ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ। ਆਪਾਂ ਭਗਤਾਂ ਦੇ ਜਨਮ ਦਿਹਾੜੇ ਮਨਾਉਂਦੇ ਹਾਂ, ਸ਼ਹੀਦਾਂ ਨੂੰ ਚੇਤੇ ਕਰਦੇ ਹਾਂ, ਜਦਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਲੇਕਿਨ ਉਹਨਾਂ ਨੂੰ ਚੇਤੇ ਕਰਨ ਤੋਂ ਭਾਵ ਉਹਨਾਂ ਨੇ ਕੀ ਕੀਤਾ ਤੇ ਪੂਜਿਆ ਗਿਆ। ਮਨੁੱਖਾ ਜਨਮ ਸਾਨੂੰ ਵੀ ਮਿਲਿਆ ਪਰ ਆਪਾਂ ਕੀਤਾ ਕੱਖ ਨਹੀਂ। ਸੋ ਗੁਰੂ ਕਿਰਪਾ ਸਦਕਾ ਉਸ ਮਹਾਨ ਪੁਰਸ਼ ਬਾਬਾ ਰਵਿਦਾਸ ਦੇ ਜੀਵਨ ਦੇ ਵਿੱਚੋਂ ਵੀ ਆਪਾਂ ਵਿਚਾਰ ਕਰਾਂਗੇ ਤੇ ਜਿਵੇਂ ਇਹ ਜੈਸਰੀ ਦੀ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਸਰਵਣ ਕਰੋ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ।
ਸੋ ਗੁਰਮੁਖਾ, ਆਪਾਂ ਤਨਾਸੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਜਿਹੜੀ ਇਸ ਸ਼ਬਦ ਦੀ ਬੜੇ ਵੱਡੇ ਰੂਪ ਵਿੱਚ ਗੁਰੂ ਪਾਤਸ਼ਾਹ ਨੇ ਵਿਆਖਿਆ ਕੀਤੀ ਹੈ। ਉਹ ਸ਼ਬਦ ਹੈ ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਾਪ ਮਾਨ ਸਤਨਾਮ, ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਇਹਦੇ ਅਰਥ ਕੀ ਨੇ? ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ, ਕਹਿੰਦੇ ਪਿਆਰਿਆ, ਉਹ ਪਰਿਪੂਰਨ ਪਰਮਾਤਮਾ ਤੇਰੀ ਤਮਾਮ ਇੱਛਾ ਦੀ ਪੂਰਤੀ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਹਰਦਾ ਭਾਵਦਾ ਹਰ ਥਾਂ ਤੇ ਵਿਆਪਕ, ਜਿਹਨੂੰ ਓਮਨੀ ਪਟੈਂਟ ਤੇ ਓਮਨੀ ਪ੍ਰਜੈਂਟ ਕਹਿੰਦੇ ਨੇ, ਔਰ ਉਹ ਇੰਨਾ ਦਿਆਲੂ ਕਿਰਪਾਲੂ ਹੈ। ਅਸੀਂ ਪੁਰਾਤਨ ਭਾਰਤੀ ਅਧਿਆਤਮ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ, ਉਥੇ ਜ਼ਿਕਰ ਆਉਂਦਾ ਵੀ ਜਦੋਂ ਸਮੁੰਦਰ ਵਿੱਚੋਂ 14 ਰਤਨ ਕੱਢੇ ਨਾ, ਉਹਨਾਂ ਵਿੱਚ ਇੱਕ ਕਾਮ ਤਿੰਨ ਗਊ ਵੀ ਨਿਕਲੀ ਹੈ। ਉਹ ਗਊ, ਉਹਦੇ ਕੋਲ ਜੋ ਵੀ ਕੋਈ ਕਾਮਨਾ ਕਰਦਾ ਸੀ, ਉਹਦੀ ਉਹ ਕਾਮਨਾ ਪੂਰੀ ਕਰਦੀ ਸੀ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪਿਆਰਾ, ਮੈਂ ਤੈਨੂੰ ਗਊ ਤੋਂ ਮਨਾ ਨਹੀਂ ਕਰਦਾ, ਪਰ ਜਿਸ ਵਾਹਿਗੁਰੂ ਨੇ ਪਰਿਪੂਰਨ ਪਰਮਾਤਮਾ ਨੇ ਇੱਛਾ ਦੀ ਪੂਰਤੀ ਵਾਸਤੇ ਕਾਮ ਤਿੰਨ ਗਊ ਪੈਦਾ ਕੀਤੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਗੁਰਮੁਖਾ, ਜੇ ਮਨ ਦੀ ਤੈਅ ਕਰਕੇ ਉਸ ਪਰਮਾਤਮਾ ਨੂੰ ਚੇਤੇ ਕਰ ਲੈਣਾ, ਤੇਰੀਆਂ ਤਮਾਮ ਲੋੜਾਂ ਦੀ ਪੂਰਤੀ ਹੋ ਜਾਏਗੀ। ਪੁੱਤਰ, ਗੁੱਸਾ ਨਾ ਕਰੀ, ਥੋੜੀ ਜਿਹੀ ਖਿੱਚੜ ਤੂੰ ਵੀ ਕਰ, ਕਿਉਂ ਗੁਰੂ ਰਾਮਦਾਸ ਆਪਣੇ ਪਿਤਾ ਨੇ ਤੇ ਆਪਾਂ ਉਹਨਾਂ ਦੇ ਬੱਚੇ ਆ। ਉਹ ਆਪਾਂ ਨੂੰ ਕਹਿੰਦੇ, ਮੇਰੇ ਬੱਚਿਆ ਹੀ ਰਿਹਾ, ਗੁੱਸਾ ਨਾ ਕਰੀ, ਥੋੜੀ ਜਿਹੀ ਖਿੱਚੜ ਤੂੰ ਵੀ ਕਰ। ਜਾਪ ਮਾਨ ਸਤਨਾਮ, ਸਦਾ ਸਤਨਾਮ। ਜਿਹੜਾ ਉਹ ਸਦੀਵੀ ਤੌਰ ਤੇ ਰਹਿਣ ਵਾਲਾ ਨਾ, ਉਹਦਾ ਜਪ ਕਰ। ਸਾਡਾ ਸੁਭਾਅ ਪੈਰ ਪੈਰ ਤੇ ਸ਼ੰਕੇ ਕਰਨ ਦਾ, ਪੈਰ ਪੈਰ ਤੇ। ਜਗਿਆਸੂ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਪੁੱਛਿਆ ਵੀ ਤੁਸੀਂ ਕਹਿੰਦੇ ਵੀ ਤੂੰ ਬੋਲ ਸਤਨਾਮ, ਇਹਦੇ ਨਾਲ ਕੀ ਹੋਵੇਗਾ? ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਬੱਚਾ ਆ, ਮਾਂ ਕੰਮ ਕਰਦੀ ਹੈ, ਬੱਚਾ ਮੰਜੇ ਤੇ ਲੰਮਾ ਪਿਆ, ਜਦੋਂ ਰੋਂਦਾ ਨਾ, ਮਾਂ ਸਾਰੇ ਕੰਮਾਂ ਨੂੰ ਛੱਡ ਕੇ ਤੇ ਆਪਣੇ ਬੱਚੇ ਨੂੰ ਗੋਦੀ ਚ ਲੈ ਲੈਂਦੀ ਹੈ। ਉਹ ਪਰਿਪੂਰਨ ਪਰਮਾਤਮਾ ਤੇਰੀ ਮਾਂ ਹੈ, ਉਹਨੂੰ ਚੇਤੇ ਕਰ, ਤੈਨੂੰ ਗੋਦੀ ਚ ਲੈ ਲੇਗਾ। ਇਹਦੇ ਨਾਲ ਮੈਂ ਸਮੁੱਚਾ ਜੋ ਭਾਈਚਾਰਾ ਸੁਣਦਾ ਨੂੰ ਬੇਨਤੀ ਕਰਾਂ, ਆਪਾਂ ਬੜੀਆਂ ਬਿਲਡਿੰਗਾਂ ਬਣਾਈਆਂ ਨੇ ਗੁਰਦੁਆਰਿਆਂ ਦੇ, ਚਾਹੀਦੀਆਂ ਨੇ, ਪਰ ਅਸੀਂ ਆਪਣੇ ਧਰਮ ਚ ਇੰਨੇ ਅਵੇਸਲੇ ਹਾਂ। ਮੇਰੀ ਤਕਰੀਬਨ ਹਰ ਰੋਜ਼ ਹੀ ਡਿਊਟੀ ਹੁੰਦੀ ਹੈ, ਉਹਨਾਂ ਗੁਰਦੁਆਰਿਆਂ ਸਤਨਾਮ ਲਿਖਿਆ ਪਰ ਮੰਮੇ ਥੱਲੇ ਉਂਕੜ ਨਹੀਂ ਹੁੰਦਾ। ਧਿਆਨ ਦਿਆ ਜੇ ਤੁਸੀਂ, ਹੋ ਸਕਦਾ ਤੁਹਾਡੇ ਵੀ ਇੱਕ ਪ੍ਰਬੰਧਕ ਹੋਵੇ, ਤੇ ਜੇ ਕੋਈ ਪ੍ਰਬੰਧਕ ਸੁਣਦਾ ਨਾ, ਗੁਰਦੁਆਰਿਆਂ ਦੀਆਂ ਕੰਨਾਂ ਤੇ ਸਤਨਾਮ ਲਿਖਿਆ ਤੇ ਲਿਖਿਆ ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਕੰਨਾਂ ਤੇ ਮੰਮਾ ਥੱਲੇ ਉਂਕੜੀਆ ਨਹੀਂ। ਇਹ ਮੈਂ ਤਾਂ ਬੇਨਤੀ ਕਰਦਾ, ਜੇ ਮੰਮੇ ਥੱਲੇ ਉਂਕੜਨਾ ਨਾ ਬਣਿਆ ਤੇ ਇਹਦਾ ਅਰਥ ਇੱਕ ਵਾਹਿਗੁਰੂ ਨਹੀਂ ਬਣਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸਿਆਰੀਆਂ ਬਣੀਆਂ ਨੇ। ਇਹਦਾ ਭਾਵ ਇਹ ਨਹੀਂ ਵੀ ਭਾਈ ਗੁਰਦਾਸ ਜੀ ਵਿਹਲੇ ਲਕੀਰਾਂ ਮਾਰੀ ਗਏ, ਨਹੀਂ ਨਹੀਂ, ਜਿਵੇਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਨੂੰ ਸੰਕੇਤ ਕਰੀ ਗਏ, ਉਹਨਾਂ ਔਂਕੜ ਲਾਇਆ, ਉਹਨਾਂ ਸਿਹਾਰੀ ਲਾਈ, ਉਹਨਾਂ ਲਾਵਾਂ ਤੇ ਦੁਲਾਵਾਂ ਲਾਈਆਂ, ਉਸ ਮੰਮੇ ਥੱਲੇ ਔਂਕੜ ਦਾ ਭਾਵ ਇਹ ਹੈ ਕਿ ਗੁਰਮੁਖੋ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੀ ਸਤਿਬਖਸ਼, ਸਾਰਾ ਕੁਝ ਝੂਠ ਹੈ। ਇਹ ਕਿਵੇਂ? ਮੈਂ ਕਥਾ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਤੇ ਗੁਰਮੁਖੋ ਇੱਕ ਦਿਨ ਆਉਣਾ ਹੈ, ਨਾ ਕਥਾ ਕਰਨ ਵਾਲੇ ਰਹਿਣਾ ਤੇ ਜਿਹੜੇ ਆਪਾਂ ਸੁਣਦੇ ਰਹਿਣਾ, ਆਪਾਂ ਵੀ ਨਹੀਂ, ਪਰ ਉਹ ਵਾਹਿਗੁਰੂ ਹੋਵੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਉਹ ਪਰਿਪੂਰਨ ਪਰਮਾਤਮਾ ਜੋ ਸਦੀਵੀ ਤੌਰ ਤੇ ਰਹਿਣ ਵਾਲਾ ਨਾ, ਉਹਦਾ ਨਾਮ ਜਪਿਆ ਕਰ। ਜਗਿਆਸੂ ਨੇ ਫੇਰ ਬੇਨਤੀ ਕੀਤੀ ਵੀ ਪਾਤਸ਼ਾਹ ਹੋਵੇਗਾ ਕੀ? ਹਜ਼ੂਰ ਕਹਿੰਦੇ ਤੇਰੇ ਭੈਣ ਭਰਾ ਤੇਰੀਆਂ ਇੱਥੋਂ ਦੀਆਂ ਲੋੜਾਂ ਪੂਰੀਆਂ ਕਰ ਦੇਣਗੇ, ਪਰਲੋਕ ਦੀਆਂ ਨਹੀਂ। ਜਦੋਂ ਬੰਦਾ ਮਰਦਾ ਨਾ ਤੇ ਬੈਂਕ ਦੀਆਂ ਕਾਪੀਆਂ ਅਲਮਾਰੀ ਚ ਪਈ ਰਹਿੰਦੀਆਂ ਨੇ, ਉਹਨਾਂ ਕਾਪੀਆਂ ਨੂੰ ਵਹਿੰਦਾ ਕੋਈ ਨਹੀਂ। ਹਾਲਤ ਪਲਤ ਦਾ ਭਾਵ ਹੁੰਦਾ ਇੱਥੇ ਤੇ ਉੱਥੇ ਤੇਰੀ ਮਦਦ ਕਰੇਗਾ। ਹਾਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹਰ ਪੁਰਖ ਨਿਰੰਜਨਾ। ਜਿਸ ਪਰਿਪੂਰਨ ਪਰਮਾਤਮਾ ਵਿਦਿਆ ਦੀ ਕਾਲਖਣੀ ਰੋਜ਼ਾਨਾ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲਈ ਚੱਲ। ਮੈਨੂੰ ਇਹ ਗੱਲ ਚੇਤੇ ਹੈ, ਗੁਰੂ ਨਾਨਕ ਨਿਵਾਸ ਦੇ ਉੱਪਰ ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਇੱਕ ਨੇਤਾ ਜੀ ਆਏ। ਉਹ ਮਹਾਂਪੁਰਸ਼ਾਂ ਨਾਲ ਬੜਾ ਪਿਆਰ ਕਰਦੇ ਸਨ, ਬੜੀ ਅਪਣੱਤ ਸੀ, ਤੇ ਬਲਾਸ ਨਾਲ ਕਹਿਣ ਲੱਗੇ, ਮਹਾਂਪੁਰਸ਼ੋ ਐਤਵਾਰ ਸਾਰੇ ਦਫ਼ਤਰ ਬੰਦ ਹੁੰਦੇ ਨੇ ਤੇ ਐਤਵਾਰ ਨਿਤਨੇਮ ਦੀ ਛੁੱਟੀ ਨਹੀਂ ਹੋ ਸਕਦੀ। ਇਹ ਗੁਰੂ ਨਾਨਕ ਨਿਵਾਸ ਉੱਪਰ ਉਸ ਲੀਡਰ ਨੇ ਪ੍ਰੇਮ ਨਾਲ ਸਵਾਲ ਕੀਤਾ, ਜਾਣ ਬੁੱਝ ਕੇ, ਬੜਾ ਪ੍ਰੇਮ ਸੀ ਉਹਦਾ। ਇਹ ਥੋੜੀ ਬਹੁਤ ਰਾਇ ਦਵਾ ਦਿਓ, ਐਤਵਾਰ ਆਪਾਂ ਰੈਸਟ ਕਰ ਲਿਆ ਕਰੀਏ। ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਵੀ ਤੂੰ ਪੜ੍ਹਿਆ ਲਿਖਿਆ ਬੰਦਾ ਹੈ, ਤੇਰੀ ਦਲੀਲ ਬੜੀ ਪੁਖਤਾ ਹੈ, ਤੇ ਗੱਲ ਤਾਂ ਦੋ ਪਾਸਿਆਂ ਤੋਂ ਹੁੰਦੀ। ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਉਸ ਦਿਨ ਤੂੰ ਰੋਟੀ ਖਾਣਾ? ਕਹਿੰਦਾ ਜੀ ਖਾਣਾ। ਕਹਿੰਦੇ ਸਾਹ ਲੈਣਾ? ਕਹਿੰਦਾ ਜੀ ਲੈਣਾ। ਤੇ ਕਹਿਣ ਲੱਗੇ ਤੂੰ ਇਉਂ ਕਰ ਵੀ ਤੂੰ ਐਤਵਾਰ ਸਾਹ ਲੈਣਾ ਤੇ ਰੋਟੀ ਖਾਣੀ ਬੰਦ ਕਰਦਾ, ਤੈਨੂੰ ਨਿਤਨ ਆਪਾਂ ਤੈਨੂੰ ਨਤਨ ਮੁਕਸ਼ਤਾ ਦਿਆਂਗੇ। ਤੂੰ ਇਉਂ ਕਰ, ਐਤਵਾਰ ਸਾਹ ਨਹੀਂ ਲੈਣਾ ਤੇ ਨਾ ਰੋਟੀ ਖਾਣੀ ਹੈ, ਤੇ ਤੈਨੂੰ ਐਤਵਾਰ ਦਾ ਨਿਤਨ ਮਿਸ਼ਰਾ ਦਿਆਂਗੇ। ਕਹਿਣ ਲੱਗਾ ਜੀ ਇਹ ਕਿਵੇਂ ਹੋ ਸਕਦਾ? ਤੇ ਸੰਤ ਜਰਨੈਲ ਸਿੰਘ ਕਹਿਣ ਲੱਗੇ ਫਿਰ ਉਹ ਕਿਵੇਂ ਹੋ ਸਕਦਾ? ਉਹ ਪਰਿਪੂਰਨ ਪਰਮਾਤਮਾ ਆਪਣੀ ਡਿਊਟੀ ਨਿਭਾ ਰਿਹਾ ਵੀ ਤੈਨੂੰ ਹਰ ਸਵਾਸ ਆਉਂਦੇ ਨੇ, ਤੈਨੂੰ ਰੋਟੀ ਦੇ ਰਿਹਾ, ਤੇ ਗੁਰਮੁਖਾ ਤੂੰ ਚੇਤੇ ਕਿਉਂ ਨਹੀਂ ਕਰਦਾ? ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਾਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਉਹ ਹੀ ਸਿਧਾਂਤ ਇੱਥੇ ਮੇਰੇ ਪਾਤਸ਼ਾਹ ਨੇ ਦਿੱਤਾ, ਮਨ ਇੱਛਾ ਦਾਨ ਕਰਨ, ਜਿਹੜਾ ਦਾਨ ਸ਼ਬਦ ਹੈ ਨਾ, ਆਪ ਆਮ ਕਰਕੇ ਲੈਣ ਦੇਣ ਕਰਦੇ ਹਾਂ ਵੀ ਗੁਰਮੁਖਾ ਮੈਥੋਂ ਚਾਰ ਦਿਨ ਤੂੰ ਲੈ ਕੇ ਵਰਤਲਾ, ਮੁੜ ਕੇ ਮੈਨੂੰ ਦੇ ਦੇ। ਲੇਕਿਨ ਦਾਨ ਦਾ ਭਾਵ ਹੁੰਦਾ ਵੀ ਮੁੜ ਕੇ ਦੇਖ, ਉਹਦੇ ਕੋਲ ਮੰਗਣ ਦੀ ਇੱਛਾ ਨਹੀਂ ਰੱਖਦੇ, ਉਹਨੂੰ ਕਹਿੰਦੇ ਨੇ ਦਾਨ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜੋ ਤੇਰੇ ਮਨ ਵਿੱਚ ਫੁਰਨਾ ਹੁੰਦਾ ਨਾ, ਉਹ ਪਰਿਪੂਰਨ ਪਰਮਾਤਮਾ ਤੈਨੂੰ ਦਾਨ ਦੇ ਰੂਪ ਦਿੰਦਾ ਹੈ।
ਸਰਬੱਤਰ ਆਸਾ ਪੂਰਨ ਹੈ,
ਔਰ ਜਿੰਨੀਆਂ ਵੀ ਤੇਰੀਆਂ ਆਸ਼ਾਵਾਂ ਨੇ ਉਹਨਾਂ ਆਸ਼ਾਵਾਂ ਦੀ ਪੂਰਤੀ ਕਰਦਾ ਹੈ।
ਖੰਡਣ ਕਾਲ ਕਲੇਸ਼ ਹੈ,
ਸੋ ਜਿਹੜੀਆਂ ਕਈ ਤਰ੍ਹਾਂ ਦੀਆਂ ਕਲਪਨਾ ਨੇ, ਇਹ ਜਿਹੜੇ ਗੁਰਮੁਖੋ ਛੇ ਤਰ੍ਹਾਂ ਦੇ ਕਲੇਸ਼ ਲਿਖੇ ਨੇ, ਉਹਨਾਂ ਸਾਰੇ ਕਲੇਸ਼ਾਂ ਦੀ ਨਿਵਿਰਤੀ ਕਰਨ ਵਾਲਾ ਹੈ, ਕਲਪਨਾ ਦੀ ਨਿਵਿਰਤੀ ਕਰਨ ਵਾਲਾ ਹੈ।
ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ,
ਗੁਰਮੁਖਾ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰ, ਉਹ ਤੈਥੋਂ ਦੂਰ ਨਹੀਂ। ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਆਪਾਂ ਰੋਜ਼ ਪੜ੍ਹਦੇ ਹਾਂ, ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣ ਹਾਰ, ਉਹ ਪਾਣੀ ਦੇ ਵਿੱਚ ਵੀ ਵਿਆਪਕ ਹੈ, ਉਹ ਅੱਗ ਦੇ ਵਿੱਚ ਵੀ ਵਿਆਪਕ ਹੈ, ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਪਰਿਪੂਰਨ ਪਰਮਾਤਮਾ ਦੂਰ ਨਹੀਂ। ਅਸੀਂ ਹਿੰਦੁਸਤਾਨ ਵਿੱਚ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਪੜ੍ਹਦੇ ਹਾਂ, ਉਹਨਾਂ ਦੀ ਜੀਵਨੀ ਪੜ੍ਹਦੇ ਹਾਂ, ਮੈਨੂੰ ਇੱਕ ਦ੍ਰਿਸ਼ਟਾਂਤ ਮਿਲਿਆ। ਉਹਨਾਂ ਦੇ ਗੁਰਦੇਵ, ਉਹਨਾਂ ਦੇ ਉਸਤਾਦ ਆਪਣੇ ਲੈਕਚਰ ਤੋਂ ਬਾਅਦ, ਵਿਖਿਆਨ ਤੋਂ ਬਾਅਦ ਕਹਿੰਦੇ ਸਨ ਗੁਰਮੁਖੋ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ। ਇਹਦੇ ਬਿਲਕੁਲ ਪੈਰਲਲ ਜਿਹੜੇ ਫਾਰਸੀ ਦੇ ਮਹਾਨ ਵਿਦਵਾਨ ਹੋਏ ਸ਼ੇਖ ਸ਼ਾਦੀ, ਉਹਨਾਂ ਦਾ ਗੁਰੂ ਵੀ ਉਹਨਾਂ ਨੂੰ ਇਹੋ ਹੀ ਕਹਿੰਦਾ ਹੁੰਦਾ ਸੀ। ਇਹ ਬਿਲਕੁਲ ਦੋ ਬਰਾਬਰ ਦੀਆਂ ਘਟਨਾਵਾਂ ਨੇ। ਸਵਾਮੀ ਵਿਵੇਕਾਨੰਦ ਦੇ ਗੁਰੂ ਨੇ ਵੇਖਿਆ ਵੀ ਮੈਂ ਵੇਖਾਂ ਵੀ ਮੇਰੇ ਚੇਲਿਆਂ ਨੇ ਮੇਰੀ ਸਿੱਖਿਆ ਤੇ ਕਿੰਨਾ ਕੁ ਅਸਰ ਕੀਤਾ ਹੈ। ਜਾਣ ਬੁੱਝ ਕੇ ਉਹਨਾਂ ਨੇ ਇੱਕ ਪਰਖ ਵਾਸਤੇ ਨਿਯਮ ਬਣਾਇਆ ਤੇ ਕਹਿਣ ਲੱਗੇ ਬੇਟਾ ਮੈਨੂੰ ਬਿਮਾਰੀ ਹੈ, ਤੇ ਵੈਦ ਨੇ ਆਖਿਆ ਵੀ ਤੂੰ ਕਬੂਤਰ ਦਾ ਮਾਸ ਖਾ ਤੇ ਠੀਕ ਹੋ ਜਾਏਗਾ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਉਹਨਾਂ ਨਾਲ ਇਹ ਵੀ ਇੱਕ ਟੂਣਾ ਦੱਸਿਆ ਵੀ ਇਹ ਕਬੂਤਰ ਉੱਥੇ ਮਾਰਨਾ ਜਿੱਥੇ ਕੋਈ ਵਿਹਦਾ ਨਾ ਹੋਵੇ। ਮੈਂ ਬੇਨਤੀ ਦਾ ਕਦੇ ਗਲਤ ਅਰਥ ਨਾ ਕਰਨਾ ਕਿ ਮੈਂ ਕਬੂਤਰ ਦੇ ਮਾਰਨ ਦਾ ਪ੍ਰਚਾਰ ਕਰ ਰਿਹਾ, ਇਹਦਾ ਦਰਸਾਉਣ ਦਾ ਦ੍ਰਿਸ਼ਟਾਂਤ ਹੈ, ਤਰੀਕਾ ਹੈ। ਕਿਉਂਕਿ ਜਿਹੜੇ ਘੁੰਡੀਆਂ ਫੜਨ ਵਾਲੇ ਨਾ, ਮੈਂ ਕਥਾ ਕਰਦਾ ਨਾ, ਤੇ ਕਈ ਬੰਦੇ ਕਹਿੰਦੇ ਗਿਆਨੀ ਤੁਸੀਂ ਆਹ ਗਲਤੀ ਕਰਕੇ, ਤੇ ਮੈਂ ਕਿਹਾ ਗੁਰਮੁਖਾਂ ਮਰਾਬਾ, ਜਿਹੜੀ ਗਲਤੀ ਕਰ ਗਿਆ ਤੁਸੀਂ ਛੱਡ ਦੇ, ਜਿਹੜੀ ਚੰਗੀ ਗੱਲ ਪ੍ਰਵਾਨ ਕਰ ਲਾ। ਅਸੀਂ ਬਹੁਤੇ ਨਾ ਇੰਸਪੈਕਟਰ ਬਣ ਕੇ ਆਉਣੇ ਵੀ ਇਹਦੀ ਗਲਤੀ ਫੜਾਂਗੇ, ਕਾਬੂ ਕਰਾਂਗੇ। ਗੁਰਮੁਖੋ, ਆਪਾਂ ਗੁਰਸੇਖਾਂ, ਸਾਨੂੰ ਹਦਾਇਤ ਹੈ, ਸਾਂਝ ਕੀਜੇ ਗੁਣੇ ਕੇਰੀ, ਛੋੜ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬੜ, ਆਪਣਾ ਪਿੜ ਮੱਲੀਏ, ਜਿੱਥੇ ਜਾਏ ਪਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀ ਜਾਏ, ਗੁਣਾ ਕੋਵੇ ਗੁਣਾ ਕੋਵੇ ਵਾਸਲਾ ਘੱਟ ਵਾਸ ਲਈ ਜਾਏ। ਉਹਨਾਂ ਦੀ ਗੁਰਦੇਵ ਦੀ ਸਿੱਖਿਆ ਦੇ ਮੁਤਾਬਕ ਸਾਰੇ ਜਣੇ ਚੇਲੇ ਗਏ। ਅੱਗੇ ਆਪਾਂ ਪਿੰਡਾਂ ਦੇ ਜੰਮੇ ਹਾਂ, ਹੁਣ ਤਾਂ ਪੱਕੀਆਂ ਕੋਠੀਆਂ ਹੋ ਗਈਆਂ। ਅੱਗੇ ਸਾਡੀਆਂ ਬੀਬੀਆਂ ਭੈਣਾਂ ਟੋਏ ਪੁੱਟ ਕੇ ਤੇ ਉਥੋਂ ਲਾਲ ਮਿੱਟੀ ਪੁੱਟ ਕੇ ਲਿਆਉਂਦੀਆਂ ਸਨ, ਤੇ ਨਾਲ ਗੋਹਾਰ ਲਾ ਕੇ ਤੇ ਪੋਚਾ ਫੇਰਨਾ, ਇਹ ਆਮ ਪ੍ਰਚਲਿਤ ਸੀ। ਉਹਨਾਂ ਨੇ ਜਾ ਕਰਕੇ ਟੋਏ ਚ ਬਹਿ ਕੇ ਕਬੂਤਰ ਮਾਰ ਲਏ ਤੇ ਸਵਾਮੀ ਵਿਵੇਕਾਨੰਦ ਗਏ ਜ਼ਰੂਰ ਤੇ ਆਪਣੇ ਗੁਰਦੇਵ ਨੂੰ ਆਣ ਕੇ ਕਹਿਣ ਲੱਗੇ, ਗੁਰਦੇਵ ਜੀ ਹੈ ਤਾਂ ਭਾਵੇਂ ਮੇਰੀ ਗਲਤੀ ਪਰ ਮੈਂ ਕਮਜ਼ੋਰ ਹਾਂ, ਜਿਹੜੀ ਤੁਸੀਂ ਗੱਲ ਕਹੀ ਸੀ ਨਾ ਉਹ ਪੂਰੀ ਨਹੀਂ ਹੋਈ। ਕਹਿੰਦੇ ਬੇਟਾ ਕਿਵੇਂ? ਸਵਾਮੀ ਜੀ ਕਹਿਣ ਲੱਗੇ ਵੀ ਤੁਸੀਂ ਇਹ ਕਿਹਾ ਸੀ ਵੀ ਕਬੂਤਰ ਨੂੰ ਉੱਥੇ ਮਾਰਨਾ ਜਿੱਥੇ ਕੋਈ ਵਿਹਦਾ ਨਾ ਹੋਵੇ, ਤੇ ਕਬੂਤਰ ਮੇਰੇ ਵੱਲ ਵਿਹਦਾ ਸੀ, ਮੈਂ ਕਬੂਤਰ ਵੱਲ ਵਿਹਦਾ ਸਾਂ, ਤੇ ਕਿਵੇਂ ਮਾਰਾਂ? ਸਵਾਮੀ ਵਿਵੇਕਾਨੰਦ ਦੇ ਗੁਰੂ ਨੇ ਜੱਫੀ ਪਾ ਕੇ ਆਖਿਆ, ਪੁੱਤਰਾ ਬਾਕੀਆਂ ਨੇ ਕਿਤਾਬਾਂ ਪੜ੍ਹੀਆਂ ਪਰ ਤੂੰ ਮੇਰੀ ਸਿੱਖਿਆ ਨੂੰ ਸਮਝਿਆ। ਇਸੇ ਪ੍ਰਕਾਰ ਸ਼ੇਖ ਸ਼ਾਹ ਜੀ ਦਾ ਗੁਰੂ, ਉਹ ਵੀ ਆਪਣੇ ਵਿਖਿਆਨ ਤੋਂ ਬਾਅਦ ਕਹਿੰਦਾ ਵੀ ਹਰ ਥਾਂ ਤੇ ਪਰਮਾਤਮਾ, ਉਹਨਾਂ ਨੇ ਉਹਨਾਂ ਇਮਤਿਹਾਨ ਲਿਆ, ਸਾਰਿਆਂ ਨੇ ਵੱਖ ਵੱਖ ਸਵਾਲ ਜਵਾਬ ਦਿੱਤੇ ਤੇ ਸ਼ੇਖ ਸ਼ਾਹ ਜੀ ਕਹਿਣ ਲੱਗਾ ਜੀ ਇੱਕ ਥਾਂ ਤੇ ਰੱਬ ਹੈ ਨਹੀਂ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਇਹ ਨਵਾਂ ਚੇਲਾ ਤੇ ਮੈਂ ਤਾਂ ਰੋਜ਼ ਕਹਿੰਦਾ ਵੀ ਹਰ ਥਾਂ ਤੇ ਰੱਬ ਹੈ ਤੇ ਇਹਨੇ ਮੇਰੀ ਗੱਲ ਨੂੰ ਕੱਟਿਆ। ਕਹਿੰਦੇ ਉਸਤਾਦ ਜੀ ਰੱਬ ਹਰ ਥਾਂ ਤੇ ਵਿਆਹ ਪਰ ਬੰਦੇ ਦੇ ਆਪਣੇ ਅੰਦਰ ਨਹੀਂ। ਕਹਿਣ ਲੱਗੇ ਕਿਵੇਂ? ਕਹਿੰਦੇ ਜੇ ਬੰਦਾ ਆਪਣੇ ਆਪ ਰੱਬ ਨੂੰ ਵੇਹਦਾ ਤੇ ਬੰਦਾ ਗਲਤੀ ਨਾ ਕਰਦਾ। ਜਦੋਂ ਆਪਾਂ ਪਾਪ ਗੁਨਾਹ ਕਰਦੇ ਹਾਂ ਅਸੀਂ ਇਹੋ ਸਮਝਦੇ ਹਾਂ ਵੀ ਰੱਬ ਹੈ ਨਹੀਂ, ਜਦਕਿ ਰੱਬ ਸਾਡੇ ਅੰਦਰ ਵਿਆਪਕ ਹੈ, ਰੱਬ ਕਿਤੇ ਦੂਰ ਤਾਂ ਨਹੀਂ ਨਾ, ਰੱਬ ਸਾਡੇ ਅੰਦਰ ਵਿਆਪਕ ਹੈ ਪਰ ਅਸੀਂ ਉਸ ਰੱਬ ਨੂੰ ਰੱਬ ਸਮਝਦੇ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਤਮਾਮ ਆਸਾ ਦੀ ਪੂਰਤੀ ਕਰਨ ਵਾਲਾ, ਜੋ ਤੇਰੀ ਮਨ ਦੀ ਇੱਛਾ ਉਹ ਤੇਰੀ ਪੂਰੀ ਕਰਦਾ, ਤੇ ਵੱਡੀ ਗੱਲ ਹੈ ਵੀ ਉਹ ਤਮਾ ਖੋਰ ਨਹੀਂ ਤੈਨੂੰ ਫ੍ਰੀ ਦਿੰਦਾ। ਆਪਾਂ ਕੋਈ ਵੀ ਕੰਮ ਕਰੀਏ ਨਾ ਤੇ ਪਹਿਲਾਂ ਪੁੱਛਦੇ ਵੀ ਇਹਦਾ ਮਿਲੇਗਾ ਕੀ, ਉਹ ਤੈਨੂੰ ਖੈਰ ਵਿੱਚ ਦਿੰਦਾ। ਇੱਥੇ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ। ਵਦਾਤਾ ਸਿੰਘ ਧੀਰ ਨੇ ਕਵਿਤਾ ਲਿਖੀ ਹੈ ਪਾਣੀ ਦੇ ਪਿਆਲੇ ਦਾ ਮੁੱਲ, ਇਹ ਸਾਨੂੰ ਅੱਠਵੀਂ ਜਮਾਤ ਚ ਲੱਗੀ ਸੀ। ਬੀਰਬਲ ਤੇ ਅਕਬਰ ਬੈਠੇ ਨੇ ਤੇ ਬੀਰਬਲ ਬੜਾ ਚੁਸਤ ਮੰਗਦਾ ਸੀ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਤੂੰ ਪਾਣੀ ਪੀਣ ਲੱਗਾ ਹੈ, ਤੇ ਜੇ ਭਲਾ ਤੈਨੂੰ ਪਾਣੀ ਨਾ ਮਿਲੇ, ਪਾਣੀ ਮੁੱਕ ਜਾਏ, ਉਸ ਮੌਕੇ ਤੈਨੂੰ ਪਾਣੀ ਦਾ ਅੱਧਾ ਪਿਆਲਾ ਕੋ ਦੇਵੇ ਤੇ ਉਹਨੂੰ ਕੀ ਦੇਗਾ? ਕਹਿਣ ਲੱਗਾ ਅੱਧਾ ਰਾਜ ਭਾਗ। ਅਕਬਰ ਨੇ ਪਾਣੀ ਪੀ ਲਿਆ। ਪਾਣੀ ਪੀਣ ਤੋਂ ਬਾਅਦ ਬੀਰਬਲ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗਾ ਬਾਦਸ਼ਾਹ ਸਲਾਮਤ ਹੈ ਤਾਂ ਗੁਸਤਾਖੀ ਮੇਰੀ ਵੀ ਮੈਂ ਤੁਹਾਨੂੰ ਪਰੇਸ਼ਾਨ ਕਰਦਾ, ਪਰ ਖੁਦਾ ਨਾ ਕਰੇ ਤੈਨੂੰ ਪਾਣੀ ਬੰਨ ਪੈ ਜਾਏ ਪਾਣੀ ਤੇਰੇ ਸਰੀਰ ਚੋਂ ਨਾ ਨਿਕਲੇ ਤੇ ਕੀ ਕਰੇਗਾ? ਕਹਿਣ ਲੱਗਾ ਅੱਧਾ ਰਾਜ ਭਾਗ। ਬੀਰਬਲ ਕਹਿਣ ਲੱਗਾ ਬਾਦਸ਼ਾਹ ਗੁੱਸਾ ਨਾ ਕਰਨਾ, ਤੂੰ ਕਹਿੰਦਾ ਮੈਂ ਬਹੁਤ ਵੱਡਾ ਰਾਜਾ ਹੈ, ਲੇਕਿਨ ਤੇਰੇ ਬਿਆਨਾਂ ਦੇ ਮੁਤਾਬਕ ਤੇਰੇ ਰਾਜ ਭਾਗ ਦਾ ਕੀਮਤ ਇੱਕ ਪਾਣੀ ਦਾ ਪਿਆਲਾ ਹੈ। ਤੂੰ ਆਖਿਆ ਸੀ ਨਾ ਪਾਣੀ ਨਾ ਮਿਲੇ ਤੇ ਅੱਧਾ ਰਾਜ ਭਾਗ ਦਿਆਂਗਾ। ਜਿਸ ਪ੍ਰਮਾਤਮਾ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ, ਕਦੇ ਉਹਦਾ ਧੰਨਵਾਦ ਵੀ ਕਰ ਲਿਆ ਕਰ। ਆਪਾਂ ਕਹਿੰਦੇ ਮੈਨੂੰ ਗਿਆਨੀ ਜੀ ਕੀ ਦਿੱਤਾ ਹੈ? ਇੱਕ ਬੰਦੇ ਦੀਆਂ ਅੱਖਾਂ ਨਹੀਂ, ਉਹਨੂੰ ਡਾਕਟਰ ਇਹ ਕਵੇ ਵੀ ਭਾਈ ਸਾਹਿਬ ਮੈਂ ਤੇਰੀ ਇੱਕ ਅੱਖ ਬਣਾ ਦਿਆਂਗਾ, ਪਰ ਸ਼ਰਤ ਹੈ ਵੀ ਜਿੰਨੀ ਤੇਰੀ ਪ੍ਰਾਪਰਟੀ ਮੇਰੇ ਨਾਂ ਕਰਦੇ ਉਹਨੇ ਕਹਿਣਾ ਹੁਣੇ ਅੰਗੂਠਾ ਲਵਾ ਲਾ। ਤੇਰੀ ਇੱਕ ਅੱਖ ਬਣਾਵਾਂਗਾ ਤੇ ਮੈਂ ਸਾਰੀ ਪ੍ਰਾਪਰਟੀ ਲੈਣੀ। ਤੇ ਕਹਿੰਦਾ ਪਹਿਲਾਂ ਅੰਗੂਠਾ ਲਵਾ ਲਾ ਤੇ ਅੱਖ ਬਾਅਦ ਚ ਬਣਾਈ। ਤੇ ਗੁਰਮੁਖੋ ਜਿਸ ਵਾਹਿਗੁਰੂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਉਹਦਾ ਧੰਨਵਾਦ ਵੀ ਕਰ ਲਿਆ ਕਰੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਹ ਤਮਾਮ ਆਤਾਂ ਦੀ ਪੂਰਤੀ ਕਰਨ ਵਾਲਾ ਹੈ, ਕਲੇਸਾਂ ਨੂੰ ਖੰਡਨ ਕਰਨ ਵਾਲਾ ਹੈ, ਇਸ ਕਰਕੇ ਉਹਨੂੰ ਚੇਤੇ ਕਰ ਔਰ ਉਹ ਤੇਥੋਂ ਦੂਰ ਨਹੀਂ।
ਹਬ ਰੰਗ ਮਾਣੇ ਜਿਸ ਸੰਗ,
ਹਬ ਦਾ ਭਾਵ ਸਾਰੇ, ਰੰਗ ਦਾ ਭਾਵ ਉਸ ਦੀ ਕਿਰਪਾ ਦੇ ਨਾਲ ਜਿਹੜੀ ਤੂੰ ਸੁੱਖ ਸਹੂਲਤਾਂ ਮਾਣਦਾ ਹੈ।
ਤੈ ਸਿਉ ਲਾਈਐ ਨੇਹੋ,
ਉਹਦੇ ਨਾਲ ਵੀ ਗੁਰਮੁਖਾ ਪਿਆਰ ਕਰਨਾ ਕਰ।
ਸੋ ਸਹੁ ਬਿੰਦ ਨਾ ਵਿਸਰਾ,
ਪਰ ਬਾਬਾ ਫਰੀਦ ਜੀ ਨੇ ਇੱਕ ਸ਼ਬਦ ਲਿਖਿਆ, ਉਹ ਕਹਿੰਦੇ ਵੀ ਗੁਰਮੁਖਾ ਤੇਰੀ ਗੱਲ ਬਣਨੀ ਨੀ। ਪੁੱਛਿਆ ਬਾਬਾ ਜੀ ਕਿਵੇਂ? ਤੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜਾਂ ਲੱਭ ਤਾਂ ਨਿਉ ਕਿਹਾ, ਲੱਭ ਤਾਂ ਕੂੜੇ ਨਿਉ, ਕਿਚਰ ਝੱਤ ਲੰਘਾਈਏ ਛੱਪੜ ਟੁੱਟੇ ਪਿਓ। ਇਹ ਬਾਬਾ ਫਰੀਦਾ ਸ਼ਲੋਕ ਹੈ ਗੁਰੂ ਕੀ ਬਾਣੀ ਚ। ਕਹਿੰਦੇ ਜਿੱਥੇ ਲੱਭ ਹੈ ਉਥੇ ਪਿਆਰ ਨੀ, ਤੇ ਜਿੱਥੇ ਪਿਆਰ ਉਥੇ ਲੱਭ ਨੀ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵੀ ਸ਼ਬਦ ਹੈ ਬਾਬਾ ਕਬੀਰ ਦਾ। ਫਰੀਦਾ ਜਾਂ ਲੱਭ ਤਾਂ ਨਿਉ ਕਿਹਾ, ਨਿਉ ਕਹਿੰਦੇ ਨੇ ਪਿਆਰ ਨੂੰ, ਜਿੱਥੇ ਲਾਲਚ ਹੈ ਉਥੇ ਪਿਆਰ ਨੀ, ਤੇ ਜਿੱਥੇ ਪਿਆਰ ਉਥੇ ਲਾਲਚ ਨੀ। ਆਪਾਂ ਤਾਂ ਹਾਂ ਹੀ ਲਾਲਚੀ ਵਿਗਿਆਨੀ, 40 ਇਸ਼ਨਾਨ ਕਰੀਏ ਤੇ ਕੀ ਮਿਲੇਗਾ, 40 ਪਾੜ ਕਰੀਏ ਤੇ ਕੀ ਮਿਲੇਗਾ। ਇਹ ਤਾਂ ਕਾਲੇ ਕਾਵਾਂ ਨੂੰ ਪੁੱਛ ਜਿਨ੍ਹਾਂ ਗੁਰੂ ਰਾਮਦਾਸ ਦੇ ਸਰਵ ਇਸ਼ਨਾਨ ਕੀਤਾ ਤੇ ਉਹਨਾਂ ਦਾ ਰੰਗ ਬਦਲ ਗਿਆ, ਇਹ ਉਹਨਾਂ ਨੂੰ ਪੁੱਛ। ਜੇ ਤੂੰ ਪੁੱਛਣਾ ਵੀ ਗਿਆਨੀ ਜੀ ਇਸ਼ਨਾਨ ਕਰਨ ਨਾਲ ਕੀ ਹੋਵੇਗਾ, ਇਹ ਸਾਡੇ ਪਿੰਡਾਂ ਦੀ ਸਾਡੀ ਵਡੇਰੀ ਬੀਬੀ ਰਜਨੀ ਹੋਈ ਹੈ, ਉਹਨੂੰ ਜਾ ਕੇ ਪੁੱਛ ਜਿਹਨੇ ਗੁਰੂ ਤੇ ਭਰੋਸਾ ਕੀਤਾ ਤੇ ਆਪਣੇ ਪਤਨੀ ਨੂੰ ਅਲਾ ਕੇ ਆ ਕੇ ਇਸ਼ਨਾਨ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਹਦੀਆਂ ਤਮਾਮ ਲੋੜਾਂ ਦੀ ਪੂਰਤੀ ਕੀਤੀ। ਆਪਾਂ ਗੁਰਮੁਖੋ ਜਦੋਂ ਵੀ ਕਰਦੇ ਨੇ ਸਾਡੇ ਚ ਬਹੁਤ ਵੱਡੀ ਕਮੀ ਹੈ। ਆਪਾਂ ਪਹਿਲਾਂ ਸ਼ਰਤ ਰੱਖ ਕੇ ਪਾਠ ਕਰਦੇ ਵੀ ਮੈਂ ਇੰਨਾ ਕਰਾਂਗਾ ਤੇ ਆਹ ਦੇ ਦੇ, ਇੰਨਾ ਕਰਾਂਗਾ ਤੇ ਆਹ ਦੇ ਦੇ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਿੱਖ ਹਾਂ, ਉਹ ਸਾਨੂੰ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰ, ਤੈਨੂੰ ਪਰਿਪੂਰਨ ਪ੍ਰਮਾਤਮਾ ਪ੍ਰਾਪਤ ਹੋ ਜਾਏਗਾ, ਤੇ ਜਿਹਦਾ ਪ੍ਰਭੂ ਮਾਲਕ ਬਣ ਗਿਆ ਉਹਨੂੰ ਕਮੀ ਕਾਹਦੀ। ਆਪਾਂ ਧੀਆਂ ਭੈਣਾਂ ਵਾਲੇ ਹਾਂ, ਆਪਾਂ ਆਰਥਿਕ ਤੌਰ ਤੇ ਗਰੀਬ ਹਾਂ, ਲੇਕਿਨ ਸਾਡੀ ਧੀ ਅਮੀਰ ਨਾਲ ਵਿਆਹੀ ਗਈ ਤੇ ਜਦੋਂ ਇਹਨੇ ਉਹਦਾ ਪੱਲਾ ਫੜ ਲਿਆ ਨਾ, ਉਹਦੀ ਹਿੱਸੇਦਾਰ ਬਣ ਗਈ। ਪਰ ਹਿੱਸੇਦਾਰ ਬਣੀ ਉਦੋਂ ਜਦੋਂ ਉਹਨੇ ਉਹਦਾ ਪੱਲਾ ਪਕੜ ਲਿਆ। ਮੰਗੀ ਹੈ ਤੇ ਗੱਲ ਨਹੀਂ ਜੇ ਬਣਨੀ, ਜਦੋਂ ਉਹਨੇ ਸਾਰੇ ਦੇ ਸਾਰੀਆਂ ਆਸਾਂ ਛੱਡ ਕੇ ਕੇਵਲ ਤੇ ਕੇਵਲ ਉਹਨੂੰ ਆਪਣਾ ਮੰਨ ਲਿਆ, ਉਹਦੀਆਂ ਲੋੜਾਂ ਦੀ ਪੂਰਤੀ ਕਰੇਗਾ। ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡਾ ਪਤੀ ਹੈ, ਅਸੀਂ ਪੱਲਾ ਨਹੀਂ ਫੜਦੇ, ਵੀਰਵਾਰ ਕਬਰਾਂ ਤੇ ਜਾਂਦੇ ਹਾਂ, ਪੱਲਾ ਛੱਡ ਦਿੰਦੇ ਹਾਂ। ਗੁਰੂ ਕੇ ਸਿੱਖੋ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਕਰਨਾ ਕਰ, ਜਿਹਦੀ ਕਿਰਪਾ ਨਾਲ ਤੈਨੂੰ ਤਮਾਮ ਖੁਸ਼ੀਆਂ ਸੁੱਖ ਮਿਲਦੇ ਹਨ।
ਨਾਨਕ ਜਿਨ ਸੁੰਦਰ ਰਚਿਆ ਦੇਹ,
ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ,
ਪੌੜੀ ਜੀਓ ਪ੍ਰਾਨ ਤਨ ਧਨ ਦੀਆ,
ਜਿਸ ਵਾਹਿਗੁਰੂ ਨੇ ਤੈਨੂੰ ਜੀਵਨ ਦਿੱਤਾ ਹੈ, ਤੈਨੂੰ ਪ੍ਰਾਣ ਦਿੱਤੇ ਨੇ, ਤੈਨੂੰ ਸਰੀਰ ਦਿੱਤਾ ਹੈ, ਤੈਨੂੰ ਮਾਇਆ ਦਿੱਤੀ ਹੈ,
ਦੀਨੇ ਰਸ ਭੋਗ
ਕਈ ਤਰ੍ਹਾਂ ਦੇ ਤੂੰ ਪਦਾਰਥ ਖਾਂਦਾ ਹੈ,
ਗ੍ਰਹਿ ਮੰਦਰ ਰਥ ਆਸ ਦੀਏ,
ਗੁਰਮੁਖਾ ਤੈਨੂੰ ਸੁੰਦਰ ਮਕਾਨ ਦਿੱਤੇ ਨੇ, ਚੜਨ ਵਾਸਤੇ ਰੱਥ ਦਿੱਤੇ ਨੇ। ਹੁਣ ਆਪਾਂ ਕਾਰਾਂ ਕਹਿੰਦੇ ਰੱਥ ਲੈ ਕੇ, ਤੁਹਾਨੂੰ ਕਾਰਾਂ ਆ ਗਈਆਂ, ਹੁਣ ਰੱਥ ਕਰਨਾ ਪਵੇ ਜਿਹਨੇ ਤੈਨੂੰ ਕਾਰਾਂ ਦਿੱਤੀਆਂ ਹਨ, ਜਿਹਨੇ ਤੈਨੂੰ ਸੁੰਦਰ ਕਰ ਦਿੱਤੇ ਹਨ।
ਰਚ ਭਲੇ ਸੰਜੋਗ,
ਭਲੀ ਪ੍ਰਕਾਰ ਉਸ ਪਰਮਾਤਮਾ ਨੇ ਇਹ ਚੀਜ਼ਾਂ ਤਿਆਰ ਕਰਕੇ ਤੈਨੂੰ ਦਿੱਤੀਆਂ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ,
ਪੁੱਤਰ ਦਿੱਤਾ ਹੈ, ਧਰਮ ਪਤਨੀ ਦਿੱਤਾ ਹੈ, ਔਰ ਇਸੇ ਪ੍ਰਕਾਰ ਸਾਜਨ ਦੋਸਤ ਦਿੱਤੇ ਹਨ। ਗੁਰਮੁਖੋ ਗੱਲ ਕਹਿੰਦਿਆਂ ਮਨ ਦੁਖੀ ਹੁੰਦਾ ਹੈ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਦਰਦਾ ਕੁੱਕਰ ਹੋਣ ਕਰਕੇ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਕਹਿੰਦਾ ਪੁੱਤ ਬੋਲ। ਇੱਕ ਸਮਾਜ ਸੀ, ਅਸੀਂ ਕਹਿੰਦੇ ਮੇਰੀ ਭੈਣ ਹੈ, ਕਹਿਣਾ ਚਾਹੀਦਾ ਹੈ ਇਹ ਮੇਰਾ ਭਰਾ ਹੈ। ਬੀਬੀਆਂ ਦੀਆਂ ਬੀਬੀਆਂ ਸਹੇਲੀਆਂ ਹੁੰਦੀਆਂ ਸਨ, ਮਨੁੱਖਾਂ ਦੇ ਮਨੁੱਖ ਮਿੱਤਰ ਹੁੰਦੇ ਸਨ। ਅੱਜ ਮੈਂ ਭਰੇ ਦਿਲ ਨਾਲ ਕਹਿੰਦਾ, ਕਹਿੰਦੇ ਇਹ ਮੁੰਡਾ ਕਿਤੋਂ ਦਾ ਤੇ ਕੁੜੀ ਕਿਤੋਂ ਦੀ, ਤੇ ਕਹਿੰਦੇ ਲੇਵਿਨ ਇਕੱਠੇ ਰਹਿਣ ਲੱਗ ਪਏ। ਸਾਡੇ ਸਮਾਜ ਵਿੱਚ ਬਾਹਰੋਂ ਕਿਸੇ ਨੇ ਕੁੰਡਾ ਖੜਕਾਉਣਾ ਤੇ ਆਵਾਜ਼ ਮਾਰਨੀ ਵੀ ਫਲਾਣਾ ਸੂ ਘਰੇ, ਤੇ ਬੀਬੀ ਨੇ ਕਹਿਣਾ ਜੀ ਉਹ ਘਰ ਨਹੀਂ, ਤੇ ਕੁੰਡਾ ਬੰਦ ਕਰ ਲੈਣਾ। ਆਪਾਂ ਇੰਨੇ ਨਿਗਰ ਗਏ, ਸਾਡੇ ਕੋਲ ਪੈਸਾ ਬੜਾ ਆ ਗਿਆ, ਕੋਠੀਆਂ ਬੜੀਆਂ ਆ ਗਈਆਂ, ਪਰ ਆਪਾਂ ਅਧਿਆਤਮਕ ਤੌਰ ਤੇ ਬੜੇ ਗਿਰ ਗਏ ਹਾਂ। ਲੜਕਾ ਕਿਤੋਂ ਦਾ, ਲੜਕੀ ਕਿਤੋਂ ਦੀ, ਤੇ ਵੀਹ ਸਾਲ ਇਕੱਠੇ ਲੈਂਦੇ ਨੇ। ਇਹ ਗੁਰਮੁਖੋ ਔਰਤ ਤੇ ਮਰਦ ਦੀ ਫਰੈਂਡਸ਼ਿਪ ਕੋਈ ਨਹੀਂ। ਸਾਂਝ ਕੀ ਹੈ, ਬੀਬੀ ਹੋਵੇ ਤੇ ਅਸੀਂ ਕਹੀਏ ਤੂੰ ਮੇਰੀ ਧੀ ਹੈ, ਤੂੰ ਮੇਰੀ ਭੈਣ ਹੈ, ਬੀਬੀ ਤੈਨੂੰ ਵੇਖ ਕਰਕੇ ਮੈਨੂੰ ਮਾਂ ਚੇਤੇ ਆਉਂਦੀ ਹੈ, ਤੇ ਬੰਦੇ ਨੂੰ ਬੰਦਾ ਮਿਲ ਕੇ ਆਖੇ ਵੀ ਤੂੰ ਗੁਰਮੁਖਾ ਮੇਰਾ ਮਿੱਤਰ ਹੈ, ਤੇ ਭੈਣ ਜੀ ਤੁਸੀਂ ਬੀਬੀਆਂ ਕੋਲ ਬਹੁ, ਮੇਰੇ ਲਾਗੇ ਨਾ ਆਓ। ਬੀਬੀਆਂ ਵਿੱਚ ਬੀਬੀਆਂ ਸੋਭਦੀਆਂ ਨੇ। ਇਹ ਮੈਂ ਸਮਾਜ ਵਿੱਚ ਆਪਾਂ ਜੋ ਵੇ ਨੇ ਨਾ, ਤੇ ਮੇਰੇ ਅੰਦਰ ਦਰਦ ਹੋਣ ਕਰਕੇ ਮੈਂ ਅੰਦਰੋਂ ਬੋਲਿਆ, ਭਾਵੇਂ ਹੁਕਮਨਾਮੇ ਨਾਲ ਸੰਬੰਧਿਤ ਨਹੀਂ, ਆਪਾਂ ਆਪਣੇ ਮੂਲ ਨਾਲ ਜੁੜੀਏ। ਆ ਬਾਬਾ ਦੀਪ ਸਿੰਘ ਦਾ ਆਪਾਂ ਜਨਮ ਦਿਹਾੜਾ ਮਨਾਇਆ, ਤੇ ਕੁਦਰਤੀ ਤੌਰ ਤੇ ਮੈਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਘਟਨਾ ਚੇਤੇ ਆ ਗਈ, ਇਹ ਮੇਰਾ ਲਕਸ਼ ਨਹੀਂ ਸੀ। ਪੰਜਵੇਂ ਹਮਲੇ ਸਮੇਂ ਬਾਬਾ ਦੀਪ ਸਿੰਘ ਨੇ ਬੱਲੋ ਵਾਲੇ ਹੈਡ ਕੇ ਹਮਲਾ ਕਰਕੇ ਤੇ ਗੁਰਮੁਖੋਂ 22,000 ਸਾਡੇ ਹਿੰਦੁਸਤਾਨ ਦੇ ਗੱਭਰੂਆਂ ਤੇ ਬੀਬੀਆਂ ਨੂੰ ਬਚਾਇਆ, 22,000 ਨੂੰ। ਉਨ੍ਹਾਂ ਬੀਬੀਆਂ ਵਿੱਚ ਇੱਕ ਚੰਬੇ ਦੇ ਰਾਜੇ ਦੀ ਧੀ ਸੀ, ਕੁਵਾਰੀ ਵਿਚਾਰੀ। ਬਾਬੇ ਦੀਪ ਸਿੰਘ ਦੇ ਗੱਲ ਲੱਗ ਕੇ ਰੋ ਪਈ, ਬਾਬਾ ਜੀ ਮੇਰੇ ਮਾਪਿਆਂ ਨੇ ਮੈਨੂੰ ਪਰਿਵਾਰ ਨਹੀਂ ਕਰਨਾ, ਕਿਉਂ, ਮੈਂ ਆਪਣੇ ਪਰਿਵਾਰ ਤੋਂ 2-4 ਰਾਤਾਂ ਪਾਸੇ ਰਹੀ ਹਾਂ, ਤੇ ਸਾਡੇ ਸਮਾਜ ਵਿੱਚ ਜਿਹੜੀ ਔਰਤ ਦੂਜੇ ਪਰਿਵਾਰ ਵਿੱਚ ਜਾ ਕੇ ਪੁੱਛਿਆਂ ਤੋਂ ਆਗਿਆ ਤੋਂ ਬਣਾ ਰਹਿੰਦੀ ਉਹਨੂੰ ਪਰਿਵਾਰ ਨਹੀਂ ਕਰਦੇ, ਮੈਨੂੰ ਆਪਣੇ ਨਾਲ ਜੋੜ ਲਓ। ਬਾਬਾ ਦੀਪ ਸਿੰਘ ਨੇ ਉਸ ਬੀਬੀ ਦੇ ਮੂੰਹ ਤੇ ਹੱਥ ਰੱਖ ਕੇ ਆਖਿਆ, ਧੀਏ ਵੱਡਾ ਕਰਮੀ ਆਖੇ ਤੂੰ ਧੀ ਭੈਣੋ ਸੰਗੇ, ਤੂੰ ਮੇਰੀ ਧੀ ਹੈ ਤੇ ਮੇਰੇ ਹੁੰਦਿਆਂ ਤੂੰ ਮਨ ਢਿੱਲਾ ਕਰਦੀ ਹੈ। ਕਹਿਣ ਲੱਗੀ, ਬਾਬਾ ਜੀ ਧੀ ਕਹਿਣਾ ਬੜਾ ਔਖਾ, ਪਰ ਤੁਸੀਂ ਧੀ ਕਹਿ ਦਿੱਤਾ। ਮੈਂ ਟਕਸਾਲ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਕੋਲ ਪੜਿਆ ਕਿ ਬਾਬਾ ਦੀਪ ਸਿੰਘ ਨੇ ਉਹ ਚੰਬੇ ਦੇ ਰਾਜੇ ਦੀ ਧੀ ਨੂੰ ਆਪਣੀ ਧੀ ਬਣਾ ਕੇ ਤੇ ਵਿਆਹਿਆ। ਇਹ ਸਾਡਾ ਕਰੈਕਟਰ ਚਾਹੀਦਾ ਹੈ, ਇਹ ਸਾਡਾ ਅਖਲਾਕ ਚਾਹੀਦਾ ਹੈ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਦੀ ਲਿਖਤ ਨੂੰ ਗੁਰੂ ਕੀ ਬਾਣੀ ਦੀ ਚਾਬੀ ਕਹਿ ਕੇ ਸਤਿਕਾਰ ਦਿੰਦੇ ਹਾਂ। ਉਹ ਕਹਿੰਦੇ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਵੇਖਣਾ ਪਾਪ ਨਹੀਂ, ਪਰ ਜਿਹੜੀ ਪਿੱਛੇ ਬੈਠੀ ਉਹ ਮੇਰੀ ਭੈਣ ਵਰਗੀ ਹੈ, ਜਿਹੜੀ ਅੱਗੇ ਬੈਠੀ ਹੈ ਇਹ ਮੇਰੀ ਧੀ ਵਰਗੀ ਹੈ। ਇਹ ਗੁਰਮੁਖੋ, ਅਸੀਂ ਆਪਣੇ ਅੰਦਰ ਇੱਕ ਸੰਕਲਪ ਵਿਚਾਰ ਬਣਾਉਣਾ ਕਰੀਏ,
ਪ੍ਰਭ ਦੇਵਨ ਜੋਗ,
ਜਿਹੜਾ ਪਰਿਪੂਰਨ ਪਰਮਾਤਮਾ ਨਾਲ ਪਿਆਰ ਆ ਉਹ ਸਾਰੀਆਂ ਚੀਜ਼ਾਂ ਦੇਣ ਦੀ ਸਮਰੱਥਾ ਰੱਖਦਾ ਹੈ।
ਹਰ ਸਿਮਰਤ ਤਨ ਮਨ ਹਰਿਆ,
ਪਰਿਪੂਰਨ ਪਰਮਾਤਮਾ ਦੀ ਯਾਦ ਕਰਨ ਦੇ ਨਾਲ ਤੇਰਾ ਤਨ ਤੇ ਮਨ ਖਿੜ ਜਾਵੇਗਾ।
ਲਹਿ ਜਾਹੇ ਵਿਜੋਗ,
ਜਿਹੜਾ ਜਨਮਾਂ ਜਨਮਾਤਰਾਂ ਦਾ ਵਿਛੋੜਾ ਪਿਆ ਗੁਰਮੁਖਾ ਮਲਾਪ ਹੋ ਜਾਏਗਾ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ।
ਸਾਧ ਸੰਗ ਹਰ ਗੁਣ ਰਮਹੋ,
ਸਾਧ ਸੰਗਤ ਵਿੱਚ ਆ ਕਰਕੇ ਉਸ ਪਰਿਪੂਰਨ ਪਰਮਾਤਮਾ ਦੀ ਗੁਣ ਆਚਾਰਿਆ ਕਰ। ਸਾਧ ਕੌਣ ਹੁੰਦਾ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਭਾਈ ਗੁਰਦਾਸ ਜੀ ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਜਿਨ੍ਹਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ, ਉਹਨਾਂ ਨੂੰ ਸਾਧ ਕਹਿੰਦੇ ਹਨ। ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ, ਉਹਨਾਂ ਨਾਲ ਮਿਲ ਕਰਕੇ ਹਰ ਥਾਂ ਤੇ ਜੋ ਵਿਆਪਕ ਪਰਮਾਤਮਾ ਉਹਦੇ ਗੁਣ ਆਚਾਰਿਆ ਕਰ।
ਬਿਨਸੇ ਸਭ ਰੋਗ,
ਜਿਹੜੇ ਤੇਰੇ ਅੰਦਰ ਰੋਗ ਨੇ ਨਾ, ਉਹਨਾਂ ਤਮਾਮ ਰੋਗਾਂ ਦੀ ਨਿਵਿਰਤੀ ਹੋ ਜਾਏਗੀ। ਇਹ ਸੀ ਗੁਰਮੁਖੋ ਗੁਰੂ ਕੇ ਹੁਕਮਨਾਮੇ ਦੀ ਸੂਖਮ ਵਿਚਾਰ। ਅੱਜ ਆਪਾਂ ਇੱਕ ਮਹਾਨ ਪੁਰਸ਼ ਬਾਬਾ ਰਵਿਦਾਸ ਜੀ ਦਾ ਆਗਮਨ ਦਿਹਾੜਾ ਦੇਸਾਂ ਤੇ ਪ੍ਰਦੇਸਾਂ ਵਿੱਚ ਮਨਾ ਰਹੇ ਹਾਂ। ਉਸ ਪਾਵਨ ਪਿੱਤਰ ਮਹਾਨ ਹਸਤੀ ਦਾ ਆਗਮਨ ਹਿੰਦੁਸਤਾਨ ਦੇ ਇੱਕ ਮਹਾਨ ਪਵਿੱਤਰ ਨਗਰ ਵਿੱਚ ਹੋਇਆ, ਜਿਹੜਾ ਕਾਸ਼ੀ ਸ਼ਹਿਰ ਹੈ ਨਾ। ਇਹਦੇ ਬਾਰੇ ਗੁਰਮੁਖ ਪੁਰਾਤਨ ਸਲੋਕ ਪ੍ਰਚਲਿਤ ਹੈ, ਕਾਸ਼ੀ ਮਰਨਾਥ ਮੁਕਤੀ। ਕਾਸ਼ੀ ਦੇ ਬਾਰੇ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਇੱਕ ਸਲੋਕ ਬਹੁਤ ਪ੍ਰਚਲਿਤ ਹੈ, ਕਾਸ਼ੀ ਮਰਨਾਥ ਮੁਕਤੀ। ਜਿਹੜਾ ਕਾਸ਼ੀ ਚ ਮਰ ਜਾਏਗਾ ਨਾ, ਉਹ ਮੁਕਤ ਹੋ ਜਾਏਗਾ, ਭਾਵੇਂ ਚੰਗਾ ਤੇ ਭਾਵੇਂ ਮਾੜਾ। ਮੈਂ ਇਹਦੀ ਵਿਆਖਿਆ ਨਹੀਂ ਕਰਨੀ ਹੁਣ। ਉਸ ਨਗਰ ਵਿੱਚ ਇੱਕ ਬਾਬਾ ਰਾਮੂ ਜੀ ਰਹਿੰਦੇ ਨੇ, ਮਾਤਾ ਤੁਰਬਨੀਆਂ ਜੀ ਰਹਿੰਦੇ ਨੇ। ਉਹਨਾਂ ਦੇ ਘਰ ਇਸ ਮਹਾਨ ਹਸਤੀ ਦਾ ਆਗਮਨ ਹੋਇਆ। ਅੱਜ ਗੁਰਮੁਖੋ ਆਮ ਸਾਡੇ ਕਹਿ ਦਿੰਦੇ ਨੇ ਵਿਗਿਆਨੀ ਜੀ, ਪੁਰਾਣੇ ਸਿੰਘਾਂ ਵਰਗੇ ਸਿੰਘ ਨਹੀਂ ਰਹਿ ਗਏ, ਮਹਾਂਪੁਰਸ਼ ਨਹੀਂ ਮਿਲਦੇ। ਤੁਸੀਂ ਤਮਾਮ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋ ਗੁਰਮੁਖੋ, ਉਹਨਾਂ ਦੇ ਜੀਵਨ ਚ ਉਹਨਾਂ ਦੀ ਮਾਂ ਦਾ ਅਹਿਮ ਹਿੱਸਾ ਹੈ। ਇੱਕ ਲਫ਼ਜ਼ ਮੈਂ ਪੇਂਡੂ ਬੰਦਾ ਤੇ ਮੈਨੂੰ ਬੋਲਣ ਦਾ ਢੰਗ ਨਹੀਂ ਮੈਂ ਵਧੀਆ ਆਉਂਦਾ। ਅਸੀਂ ਜੇ ਭਾਈ ਤਾਰੂ ਸਿੰਘ ਵਰਗਾ ਸਿੱਖ ਪੰਥ ਵਿੱਚ ਸਿੱਖ ਵੇਖਣਾ ਤੇ ਭਾਈ ਤਾਰੂ ਸਿੰਘ ਵਰਗੀ ਮਾਂ ਵੀ ਚਾਹੀਦੀ ਹੈ, ਜਿਹੜੀ ਮਾਂ ਦੇ ਭਰੋਟੇ ਮੁੱਟੇ ਨੇ। ਉਸ ਮਾਂ ਦੀ ਕੁੱਖ ਤੋਂ ਭਾਈ ਤਾਰੂ ਸਿੰਘ ਵਰਗਾ ਕਿਵੇਂ ਜੰਮੇਗਾ? ਬੜੇ ਦੁੱਖ ਨਾਲ ਕਹਿਣਾ ਪੈਂਦਾ, ਮੇਰੀ ਮੁੱਛ ਮੁੰਦੀ, ਮੇਰੀ ਗੁੱਤ ਮੁੰਦੀ। ਹੁਣ ਫੈਸ਼ਨ ਹੋ ਗਿਆ, ਅਸੀਂ ਗੁੱਤਾਂ ਵੀ ਮਨਾ ਦਿੱਤੀਆਂ, ਅਸੀਂ ਮੁੱਛਾਂ ਵੀ ਮਨਾ ਦਿੱਤੀਆਂ। ਇਹ ਸਾਡੀ ਗੈਰ ਦਾ ਚਿੰਨ੍ਹ ਸੀ, ਗੈਰ ਦਾ ਚਿੰਨ੍ਹ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਭਾਵ ਇਹ ਸੁਭਾਵਕ ਮੇਰੇ ਸਾਹਮਣੇ ਕਿਉਂ ਗੱਲ ਆਈ ਹੈ, ਬਾਬਾ ਰਾਮੂ ਜੀ ਤੇ ਮਾਤਾ ਤੁਰਬਨੀਆਂ ਜੀ ਇੱਕ ਮਹਾਨ ਹਸਤੀ ਸਨ। ਉਸ ਉਹਨਾਂ ਦੇ ਘਰ ਇਸ ਮਹਾਨ ਪੁਰਸ਼ ਦਾ ਆਗਮਨ ਹੋਇਆ। ਇਸ ਨਗਰ ਵਿੱਚ ਇੱਕ ਰਾਮਾਨੰਦ ਦੇ ਮਹਾਂਪੁਰਸ਼ ਹੋਏ ਨੇ, ਜਿਹੜੇ ਆਪਾਂ ਪੁਰਾਣੇ ਭਗਤਾਂ ਦਾ ਜ਼ਿਕਰ ਪੜ੍ਹਦੇ ਹਾਂ ਨਾ, ਬਾਬਾ ਕਬੀਰ ਜੀ। ਇਹ ਚਾਰ ਮਹਾਂਪੁਰਸ਼ਾਂ ਦੇ ਗੁਰੂ ਹੋਏ ਨੇ ਬਾਬਾ ਰਾਮਾਨੰਦ ਜੀ। ਗੁਰੂ ਵਿੱਚ ਕਿੰਨੀ ਕੁ ਤਾਕਤ ਹੈ? ਤੁਸੀਂ ਕਹਿਣਾ ਗਿਆਨੀ ਜੀ ਪਾਸੇ ਚਲੇ ਗਏ। ਬਾਬਾ ਕਬੀਰ ਜੀ ਇਹ ਰਾਮਾਨੰਦ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹੁੰਦੇ ਸਨ, ਤੇ ਸ਼ੰਕਾ ਸੁਭਾਅ ਸਾਡਾ ਵੀ ਕਦੇ ਨਾ ਕਦੇ ਮਨ ਵਿੱਚ ਖਿਆਲ ਆ ਜਾਂਦਾ ਹੈ। ਬਾਬਾ ਕਬੀਰ ਜੀ ਦੇ ਕੋਲ ਬਾਬੇ ਰਾਮਾਨੰਦ ਦੀ ਮਹਿਮਾ ਦਾ ਪਤਾ ਤੇ ਮਨ ਕਈ ਵਾਰ ਡੋਲਦਾ ਵੀ ਪਤਾ ਨਹੀਂ ਮੈਨੂੰ ਉਹ ਗੁਰਮੰਤਰ ਦੇਣ ਕੇ ਨਾ ਦੇਣ। ਭਾਈ ਗੁਰਦਾਸ ਦੀਆਂ ਵਾਰਾਂ ਚ ਉੱਥੇ ਪੌੜੀ ਲਿਖੀ ਹੈ, ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗਸਾਈ, ਅੱਗੋਂ ਦੀ ਹੀ ਜਾਏ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਰਾਮ ਕਬੀਰੇ ਭੇਦ ਨ ਪਾਈ। ਇਹ ਤੁਹਾਨੂੰ ਪੌੜੀ ਬੇਸ਼ੱਕ ਸਾਜ਼ਰੀ ਜਾਪੇ, ਪਰ ਇਹਦੇ ਚ ਬੜਾ ਕੁਝ ਹੈ ਵੀ ਗੁਰੂ ਵਿੱਚ ਕਿੰਨੀ ਤਾਕਤ ਹੈ। ਬਾਬਾ ਰਾਮਾਨੰਦ ਇਸ਼ਨਾਨ ਕਰਨ ਜਾਂਦੇ ਤੇ ਬਾਬਾ ਕਬੀਰ ਜੀ ਕਹਿੰਦੇ ਵੀ ਪਤਾ ਨਹੀਂ ਗੁਰੂ ਜੀ ਮੈਨੂੰ ਗੁਰਮੰਤਰ ਦੇਣ ਕੇ ਨਾ ਦੇਣ। ਲੰਮੇ ਪੈ ਗਏ, ਹਨੇਰਾ ਸੀ ਤੇ ਕੁਦਰਤੀ ਤੌਰ ਤੇ ਪੌੜੀ ਤੋਂ ਥੱਲੇ ਉਤਰਨ ਲੱਗੇ ਤੇ ਬਾਬੇ ਕਬੀਰ ਦੇ ਨਾਲ ਉਹਨਾਂ ਦਾ ਚਰਨ ਲੱਗ ਗਿਆ ਤੇ ਕਹਿਣ ਲੱਗੇ ਰੱਬ ਦਿਆ ਪਿਆਰਿਆ ਰਾਮ ਕਹਿ। ਉਹਨਾਂ ਵਿਖਿਆ ਨਹੀਂ ਦਿੱਤਾ, ਲੈਕਚਰ ਨਹੀਂ ਦਿੱਤਾ, ਇੰਨਾ ਆਖਿਆ ਵੀ ਰੱਬ ਦਿਆ ਪਿਆਰਿਆ ਇਹ ਮੇਰਾ ਸੌਣ ਦਾ ਨਹੀਂ, ਰਾਮ ਕਹਿ। ਔਰ ਇੰਨੀ ਗੱਲ ਦੇ ਨਾਲ ਗੁਰਮੁਖੋ ਹਿੰਦੁਸਤਾਨ ਚ ਬਾਬਾ ਕਬੀਰ ਜੀ ਇੱਕ ਮਹਾਨ ਪੁਰਸ਼ ਬਣ ਗਏ। ਕੋਈ ਲੰਮੀ ਚੌੜਾ ਵਿਖਿਆਨ ਤੇ ਲੈਕਚਰ ਨਹੀਂ, ਇਹੋ ਹੈ ਪੈਰੀ ਟੁੰਬ ਉਠਾ ਲਿਆ। ਇਹਦੇ ਚ ਨੁਕਤਾ ਕੀ ਹੈ? ਪਹਿਲੀ ਗੱਲ ਤਾਂ ਜਗਿਆਸੂ ਜਾ ਕੇ ਗੁਰੂ ਦੇ ਚਰਨਾਂ ਪਿਆ ਚਰਨਾਂ ਚ, ਤੇ ਆਪਾਂ ਕਹਿੰਦੇ ਜੀ ਗਿਆਨੀ ਜੀ ਮੇਰੇ ਗੋਡੇ ਕੰਮ ਨਹੀਂ ਕਰਦੇ, ਮੈਂ ਗੱਦੀ ਲਾ ਕੇ ਬਹਿਣਾ ਤਾਬਿਆਂ ਦੇ ਵਿੱਚ। ਅਸੀਂ ਜਾਂਦੇ ਨਾ ਪਿੰਡਾਂ ਚ, ਹੁਣ ਨਵੀਂ ਬਿਮਾਰੀ ਆਈ ਗੱਦੀਆਂ ਦੇ ਬਹਿਣ ਲੱਗ ਪਏ ਗੱਦੀਆਂ ਤੇ, ਤੇ ਮੈਂ ਕਹਿੰਦਾ ਹੁਣ ਤਾਂ ਭਾਵੇਂ ਤੈਨੂੰ ਥਾਂ ਚੁੱਭਦਾ ਪਰ ਜਦੋਂ ਲੱਕੜਾਂ ਚ ਪਵੇਗਾ ਨਾ ਉਸ ਦਿਨ ਨਾ ਕੁਰਸੀ ਲੱਭਣੀ ਤੇ ਨਾ ਗੱਦਾ ਲੱਭਣਾ ਹੀ। ਜਿਹੜੇ ਗੱਦਿਆਂ ਤੇ ਬਹਿੰਦੇ ਭਰਾ ਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਹੋ ਕੇ ਉਹ ਬੇਨਤੀ ਹੈ ਗੁਰਮੁਖੋ ਉਹ ਲੱਕੜਾਂ ਦੇ ਢੇਰ ਨੂੰ ਚੇਤੇ ਰੱਖੋ, ਆਪਾਂ ਲੱਕੜਾਂ ਦੇ ਢੇਰ ਲੰਮੇ ਪੈਣਾ ਤੇ ਸਾਡੇ ਪੁੱਤ ਨੇ ਸਾਡੀ ਛਾਤੀ ਤੇ ਮੋਟੀ ਲੱਕੜ ਰੱਖਣੀ ਜੇ। ਗੁਰੂ ਘਰ ਨਿਮਾਣੇ ਆ ਕੇ ਆਓ ਤੇ ਝੋਲੀਆਂ ਭਰ ਕੇ ਜਾਓਗੇ। ਬਾਬਾ ਕਬੀਰ ਜੀ ਲੰਮੇ ਪਏ ਨੇ, ਇਹਦਾ ਭਾਵੇ ਨਿਮਰਤਾ ਤੇ ਗੁਰੂ ਦੀ ਸ਼ੋਅ ਵਿੱਚ ਕਿੰਨੀ ਤਾਕਤ ਹੈ। ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਉਹ ਰੱਬ ਦੇ ਪਿਆਰਿਆ ਇਹ ਸੌਣ ਦਾ ਟਾਈਮ ਨਹੀਂ, ਰਾਮ ਕਹਿ ਬਸ ਇੰਨੀ ਗੱਲ ਨਾਲ ਗੁਰਮੁਖੋ ਬਾਬਾ ਕਬੀਰ ਜੀ ਸਤਿਕਾਰਯੋਗ ਹਸਤੀ ਬਣ ਗਏ। ਕਬੀਰ ਦਾ ਅਰਥ ਹੈ ਰੱਬ। ਪੈਰੀ ਟੁੰਗ ਉਠਾਲਿਆ ਬੋਲ ਰਾਮ ਸਿੱਖ ਸਮਝਾਈ, ਤੇ ਖੀਲੀ ਪੰਕਤੀ ਵਿੱਚ ਬਾਬਾ ਜਵਾਬ ਦਿੰਦੇ ਨੇ ਰਾਮ ਕਬੀਰੇ ਭੇਦ ਨਾ ਪਾਈ। ਗੁਰੂ ਵਿੱਚ ਇੰਨੀ ਤਾਕਤ ਹੈ ਵੀ ਕਬੀਰ ਤੇ ਰੱਬ ਚ ਫਰਕ ਕੋਈ ਨਹੀਂ ਕਿਹਾ, ਬਾਬਾ ਕਬੀਰ ਰੱਬ ਬਣ ਗਿਆ। ਬਾਬਾ ਕਬੀਰ ਨੇ ਤਾਂ ਇੱਥੋਂ ਲਿਖਦੇ ਇੱਥੋਂ ਤੱਕ ਲਿਖ ਦਿੱਤਾ, ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਹਿੰਦੇ ਗੰਗਾ ਵਾਕੂ ਮਨ ਪਵਿੱਤਰ ਹੋ ਗਿਆ ਨਾ, ਤੇ ਜਿਵੇਂ ਮਾਂ ਬੱਚੇ ਦੇ ਮਗਰ ਫਿਰਦੀ ਹੈ ਨਾ, ਰੱਬ ਮੇਰੇ ਮਗਰ ਫਿਰਦਾ ਕਿਉਂਕਿ ਮੈਂ ਰੱਬ ਦਾ ਪੁੱਤਰ ਹਾਂ। ਗੁਰਮੁਖੋ ਬਾਬਾ ਰਵਿਦਾਸ ਜੀ ਦਾ ਆਗਮਨ ਹੋਇਆ, ਇਹਨਾਂ ਦਾ ਸੁਭਾਅ ਬੜਾ ਵਿਰਾਗੀ ਤਿਆਗੀ ਸੀ ਤੇ ਇਹਨਾਂ ਨੇ ਇੱਕ ਛੱਪਰ ਬਣਾਇਆ, ਉਸੇ ਨਾਲੇ ਪ੍ਰਭੂ ਦਾ ਚਿੰਤਨ ਕਰਦੇ ਤੇ ਨਾਲੇ ਆਪਣਾ ਧੰਦਾ ਕਰਦੇ ਜੁੱਤੀਆਂ ਦਾ। ਪੁੱਤਰ ਗੱਭਰੂ ਹੋਇਆ, ਮਾਤਾ ਪਿਤਾ ਨੇ ਸ਼ਾਦੀ ਕੀਤੀ ਤੇ ਜਿਹੋ ਜੇ ਬਾਬਾ ਰਵਿਦਾਸ ਜੀ ਨੇ ਉਹੋ ਜੀ ਉਹਨਾਂ ਦੀ ਧਰਮ ਪਤਨੀ ਸਾਡੇ ਮਾਤਾ ਜੀ ਹਨ। ਜੋ ਕੁਝ ਆਉਣਾ ਉਹ ਲੋਕਾਂ ਨੂੰ ਦੇ ਦੇਣਾ ਤੇ ਪਰਿਵਾਰਕ ਹਾਲਤ ਪਤਲੀ ਹੋਣ ਕਰਕੇ, ਜਿਵੇਂ ਅੱਜ ਵੀ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਵੀ ਭਾਈ ਅਸੀਂ ਤੁਹਾਨੂੰ ਵਿਆਹ ਦਿੱਤਾ, ਤੁਹਾਨੂੰ ਗੱਭਰੂ ਕਰ ਦਿੱਤਾ, ਹੁਣ ਆਪਣੀ ਕਮਾਓ ਤੇ ਖਾਓ। ਉਹਨਾਂ ਆਰਡਰ ਕਰ ਦਿੱਤਾ, ਉਹ ਪਰਿਪੂਰਨ ਪਰਮਾਤਮਾ ਵੇਂਦਾ ਹੈ ਜੋ ਕੁਝ ਵੀ ਹੁੰਦਾ ਇਹ ਦਿੱਤੀ ਜਾਂਦੇ ਤੇ ਕਈ ਵਾਰ ਰੋਟੀ ਤੋਂ ਆਤਰ, ਪਰ ਨਾ ਬਾਬੇ ਰਵਿਦਾਸ ਦੇ ਮਨ ਵਿੱਚ ਗਿਲਾ ਤੇ ਨਾ ਉਸ ਮਾਤਾ ਦੇ ਮਨ ਵਿੱਚ ਗਿਲਾ ਹੈ। ਕਹਿੰਦੇ ਨੇ ਘਟਨਾ ਵਾਪਰੀ, ਜਿਵੇਂ ਲੋਕੀ ਮੱਸਿਆ ਨੂੰ ਸੰਗਰਾਂਦ ਨੂੰ ਗੁਰਦੁਆਰਿਆਂ ਵਿੱਚ ਜਾਂਦੇ ਨੇ, ਸਾਡੇ ਪੁਰਾਤਨ ਗ੍ਰੰਥਾਂ ਵਿੱਚ ਇੱਕ ਅਬੀਜ ਨਛੱਤਰ ਹੈ, ਉਸ ਮੌਕੇ ਲੋਕੀ ਗੰਗਾ ਤੇ ਇਸ਼ਨਾਨ ਕਰਨ ਨੂੰ ਬੜੀ ਮਹਾਨਤਾ ਦਿੰਦੇ ਨੇ, ਜਿਹੜੇ ਨਛੱਤਰ ਨੇ ਅਬੀਜ ਨਛੱਤਰ। ਉਹ ਗੁਰਮੁਖ ਪਿਆਰੇ ਜਾ ਰਹੇ ਨੇ, ਇੱਥੇ ਦੋ ਤਰ੍ਹਾਂ ਦੀਆਂ ਰਾਵਾਂ ਲਿਖੀਆਂ ਨੇ ਇਤਿਹਾਸਕਾਰਾਂ ਨੇ। ਇੱਕ ਤਾਂ ਇਹ ਲਿਖੀ ਵੀ ਬਾਬਾ ਰਵਿਦਾਸ ਜੀ ਕਹਿਣ ਲੱਗੇ ਵੀ ਗੁਰਮੁਖੋ ਮੈਨੂੰ ਰਜੇਵੇਂ ਬੜੇ ਤੇ ਆ ਮੇਰੇ ਕੋਲ ਇੱਕ ਲੈ ਜਾਓ ਥੇਲਾ ਤੇ ਸੁੱਟਣਾ ਨਹੀਂ। ਮਾਤਾ ਗੰਗਾ ਜੀ ਨੂੰ ਮੇਰੇ ਵੱਲੋਂ ਕਹਿਣਾ ਵੀ ਇਹ ਰਵਿਦਾਸ ਜੀ ਨੇ ਭੇਜਿਆ ਤੇ ਜਿੰਨਾ ਚਿਰ ਉਹ ਹੱਥ ਦੇ ਕੇ ਲੈਣ ਨਾ ਉਹਨਾਂ ਚਿਰ ਦੇਣਾ ਨਹੀਂ। ਇੱਕ ਤਾਂ ਪ੍ਰਚਲਿਤ ਗੱਲ ਇਹ ਹੈ ਤੇ ਦੂਜੀ ਵੀ ਉਹਨਾਂ ਦੇ ਨਾਲ ਬਾਬਾ ਰਵਿਦਾਸ ਜੀ ਤੇ ਉਹਨਾਂ ਦੇ ਧਰਮ ਪਤਨੀ ਵੀ ਨਾਲ ਤੁਰ ਪਏ। ਜਿਵੇਂ ਆਪਾਂ ਵੇਹਨੇ ਆ, ਮੈਂ ਇੱਕ ਦਿਨ ਬੇਨਤੀ ਕੀਤੀ ਸੀ ਅੱਗੇ ਵੀ, ਮੇਰਾ ਨਹਿਰ ਦੇ ਕੰਢੇ ਤੇ ਮੈਂ ਸੈਰ ਕਰਨ ਜਾਣਾ ਤੇ ਉੱਥੇ ਇੱਕ ਸਿੱਖ ਆਇਆ, ਦਾੜਾ ਚੰਗਾ ਵੱਡੀ ਕਾਰ, ਉਹਨੇ 9 ਨਾਰੀਅਲ ਨਹਿਰ ਵਿੱਚ ਸੁੱਟੇ। ਉੱਥੇ ਇੱਕ ਬ੍ਰਾਹਮਣ ਡਾਕਟਰ ਮੇਰਾ ਮਿੱਤਰ ਸੈਰ ਕਰਨ ਦਾ ਆਂਦਾ, ਗਿਆਨੀ ਜੀ ਇਹਨੂੰ ਕੀ ਔਖ ਹੋ ਗਏ? ਮੈਂ ਕਿਹਾ ਕਿਉਂ? ਕਹਿਣ ਲੱਗਾ ਵੀ 60 ਰੁਪਈਆਂ ਦਾ ਇਹ ਨਾਰੀਅਲ ਹੈ ਤੇ ਕਿਸੇ ਕੰਮ ਨਹੀਂ, ਜੇ ਚੀਰ ਕੇ ਬਣਦਾ ਤੇ ਕੋਈ ਖਾਂਦਾ। ਹੁਣ ਦੱਸੋ ਵੀ ਜੇ 9 ਨਾਰੀਅਲ ਸੁੱਟਣ ਨਾਲ ਉਹਦਾ ਗ੍ਰਹਿ ਟਲ ਗਿਆ, ਜਿਹੜਾ 9 ਖਾਵੇਗਾ ਉਹ ਤਾਂ ਮਰ ਜਾਣਾ ਚਾਹੀਦਾ ਨਾ। ਮੈਂ ਤੁਸੀਂ 9 ਸੁੱਟ ਦਿੱਤੇ ਤੇ ਮੈਂ 9 ਖਾ ਲਏ, ਮੇਰਾ ਕੀ ਬਣੇਗਾ? ਇਹ ਸਾਨੂੰ ਭੁਲੇਖਾ ਹੈ। ਸਾਡੇ ਗੁਰੂ ਨੇ ਆਖਿਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਸੇ ਗਰੀਬ ਦੇ ਮੂੰਹ ਵਿੱਚ ਪਾ ਕਿਸੇ ਦੇ ਕੰਮ ਆਵੇ, ਤੇ ਨਹਿਰਾਂ ਚ ਸੁੱਟਣ ਨਾਲ ਕੱਖ ਨਹੀਂ ਬਣਨਾ। ਬੜਾ ਕੁਝ ਕਰਦੇ ਨੇ ਲੋਕੀ, ਸੁੱਟਦੇ ਨੇ ਤੇ ਬਾਬਾ ਰਵਿਦਾਸ ਜੀ ਆਪਣੀ ਧਰਮ ਪਤਨੀ ਦੇ ਸਮੇਤ ਖਲੋਤੇ ਨੇ, ਕਹਿਣ ਲੱਗੇ ਮਾਤਾ ਗੰਗਾ ਮੇਰੀ ਧਰਮ ਦੀ ਕਿਰਤ ਹੈ, ਥੋੜੀ ਜਿਹੀ ਖੇਚਲ ਕਰ, ਹੱਥ ਕੱਢ ਕੇ ਲੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਤਾ ਗੰਗਾ ਜੀ ਨੇ ਹੱਥ ਕੱਢ ਕੇ ਉਹ ਕਸੀਰਾ ਪ੍ਰਵਾਨ ਕੀਤਾ। ਕਸੀਰਾ ਦਾ ਭਾਵ ਹੈ ਅੱਧਾ ਪੈਸਾ। ਭਗਤ ਭਗਤ ਤੱਕ ਵੱਜਿਆ, ਚੌਂ ਚੱਕਾਂ ਦੇ ਵਿੱਚ ਮਰੇਟਾ, ਪਾਣਾ ਗੰਢੇ ਰਾਹ ਵਿਕੁਲਾ ਧਰਮ ਦੇ ਟੈਰਸ ਮੇਟਾ, ਜਿਉਂ ਕਰ ਮੈਲਾ ਚੀਥੜਾ ਹੀਰਾ ਲਾਲ ਅਮੋਲ ਪਲੇਟਾ। ਬਾਬਾ ਰਵਿਦਾਸ ਜੀ ਕਹਿੰਦੇ ਵੀ ਜਿਵੇਂ ਸਧਾਰਨ ਕੱਪੜੇ ਵਿੱਚ ਹੀਰਾ ਲਪੇਟਿਆ ਹੋਵੇ ਨਾ, ਬਾਬਾ ਰਵਿਦਾਸ ਜੀ ਇਹੋ ਜਿਹੇ ਹਨ। ਉਹਨਾਂ ਦੇ ਜੀਵਨ ਚ ਅੱਗੇ ਘਟਨਾ ਆਉਂਦੀ, ਇੱਕ ਮਹਾਤਮਾ ਦੇ ਰੂਪ ਵਿੱਚ ਬਾਬਾ ਰਵਿਦਾਸ ਜੀ ਦੇ ਕੋਲ ਆਏ ਤੇ ਕਹਿੰਦੇ ਰਵਿਦਾਸ ਤੂੰ ਬੜਾ ਤਿਆਗੀ ਵਿਰਾਗੀ ਤੇ ਮੇਰੇ ਲਈ ਤੇਰੇ ਨਾਲ ਹਮਦਰਦੀ ਤੇ ਇਉਂ ਕਰ ਮੇਰੇ ਕੋਲ ਪਾਰਸ ਦੀ ਵੱਟੀ ਹੈ ਇਹ ਜਿਹੜੇ ਵੀ ਲੋਹੇ ਨੂੰ ਲਾਵੇਗਾ ਉਹ ਸੋਨਾ ਬਣ ਜਾਏਗੀ ਸਾਡੇ ਗ੍ਰੰਥਾਂ ਚ ਲਿਖਿਆ ਭਾਈ ਗੁਰਦਾਸ ਜੀ ਵੀ ਲਿਖਿਆ ਹੈ ਅੱਠਾਂ ਧਾਤੂਆਂ ਦੇ ਵਿੱਚੋਂ ਪਿੱਤਲ ਤਾਂਬਾ ਚਾਂਦੀ ਇਹਨਾਂ ਨਾਲ ਜਦੋਂ ਪਾਰ ਛੁਆ ਦਈਏ ਤੇ ਗੁਰਮੁਖ ਉਹ ਕਹਿੰਦੀ ਸੋਨਾ ਬਣ ਜਾਂਦੀਆਂ ਨੇ ਅੱਠ ਧਾਤਾਂ ਕਹਿਣ ਲੱਗੇ ਇਹ ਪਾਰਸ ਦੀ ਵੱਟੀ ਹੈ ਤੇ ਤੇਰੇ ਕੋਲ ਆਇਆ ਗਿਆ ਬੜਾ ਰਹਿੰਦਾ ਤੂੰ ਸੇਵਾ ਬੜੀ ਕਰਦਾ ਤੇ ਇਉਂ ਕਰ ਵੀ ਗੁਰਮੁਖਾ ਇਹ ਪਾਰਸ ਦੀ ਵੱਟੀ ਲੈ ਕੇ ਤੇ ਆਪਣੇ ਲੋਹੇ ਦੇ ਸੰਦਾਂ ਨੂੰ ਲਾ ਲਈ ਸੋਨਾ ਬਣ ਜਾਏਗਾ ਤੇ ਤੇਰੀਆਂ ਲੋੜਾਂ ਦੀ ਪੂਰਤੀ ਹੋ ਜਾਏਗੀ ਲੋਕਾਂ ਦੀ ਤੂੰ ਸੇਵਾ ਕਰੇਗਾ ਕਹਿਣ ਲੱਗੇ ਜੀ ਬੇਨਤੀ ਹੋ ਵੀ ਮੈਂ ਕੰਮ ਕਰ ਵਾਲਾ ਬੰਦਾ ਹੈ ਤਾਂ ਤੁਹਾਨੂੰ ਖੇਚਲ ਤੁਸੀਂ ਆਪ ਹੀ ਕਿਰਪਾ ਕਰਕੇ ਛੱਪੜ ਟੰਗ ਦਿਓ ਮੈਂ ਤੁਹਾਨੂੰ ਸਾਖੀ ਸੁਣਾ ਰਿਹਾ ਤੁਸੀਂ ਸੁਣ ਲਿਓ ਗੁਰਮੁਖ ਕਰਨਾ ਬੜਾ ਔਖਾ ਹੈ ਕਹਿੰਦੇ ਨੇ ਚਾਰ ਮਹੀਨੇ ਮਲੰਘ ਹੈ ਉਹ ਭਗਤ ਆਏ ਤੇ ਕਹਿਣ ਲੱਗੇ ਗੁਰਮੁਖਾ ਮੈਂ ਤੈਨੂੰ ਉਹ ਪਾਰ ਦੀ ਵੱਟੀ ਦੇ ਕੇ ਗਿਆ ਸਾ ਤੂੰ ਮੇਰੀ ਵੱਟੀ ਵਰਤੀ ਨਹੀਂ ਕਹਿਣ ਲੱਗੇ ਚਲਾਕੀਆਂ ਕਿਸੇ ਹੋਰ ਨਾਲ ਕਰਿਆ ਜੀ ਮਹਾਂਪੁਰਸ਼ੋ ਵੀ ਕਿਉਂ ਕਿਹੜਾ ਸੋਨਾ ਇਹ ਸੋਨਾ ਨਰਮ ਹੁੰਦਾ ਤੇ ਮੈਂ ਹੁਣ ਚਮੜੇ ਦਾ ਕੰਮ ਕਰਨਾ ਤੇ ਜਿੰਨਾ ਚਿਰ ਉਹ ਆਰ ਮਜ਼ਬੂਤ ਨਾ ਹੋਵੇ ਤੇ ਚਮੜੇ ਨੂੰ ਕੱਟੇਗੀ ਕਿਵੇਂ ਤੇ ਜੇ ਮੈਂ ਪਾਰਸ ਉਹ ਲਾ ਲਿਆ ਤੇ ਇਹ ਤਾਂ ਮੇਰੇ ਤਸੰਦ ਨਿਕੰਮੇ ਹੋ ਜਾਣਗੇ ਮੈਨੂੰ ਨਿਕੰਮੇ ਕਰਨਾ ਹੈ ਜੇ ਤੇ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਜਿੱਥੇ ਟੰਗੀ ਜੇ ਨਾ ਕਿਰਪਾ ਕਰਕੇ ਲੈ ਜਾਓ ਪਾਰਸ ਦੀ ਵੱਟੀ ਮਿਲੀ ਤੇ ਬਾਬੇ ਰਵਿਦਾਸ ਤੇ ਅਸਰ ਨਹੀਂ ਆਪਾਂ ਤਾਂ ਇਹਨੇ ਕਹਿੰਦੇ ਫਲਾਣੇ ਨੇ ਮੈਨੂੰ 20,000 ਦਿੱਤਾ ਤੇ ਬੜਾ ਗੁਰਮੁਖ ਪਿਆਰਾ ਨਾਲ ਹੀ ਸਰਟੀਫਿਕੇਟ ਦੇ ਦਿੰਦੇ ਆ ਇੰਨੇ ਨਿਰਲੇਪ ਨੇ ਬਾਬਾ ਰਵਿਦਾਸ ਜੀ ਗੱਲ ਇੱਥੇ ਨਹੀਂ ਮੁੱਕੀ ਹੁਣ ਉਹ ਪਰਿਪੂਰਨ ਪਰਮਾਤਮਾ ਜਿਵੇਂ ਮਾਂ ਨੂੰ ਪੁੱਤਰ ਦਾ ਫਿਕਰ ਹੁੰਦਾ ਬਾਪ ਨੂੰ ਪੁੱਤਰ ਦਾ ਫਿਕਰ ਹੁੰਦਾ ਬਾਬਾ ਰਵਿਦਾਸ ਜੀ ਉਸ ਪਰਮਾਤਮਾ ਨਾਲ ਇੱਕਮਿਕ ਹੋ ਚੁੱਕੇ ਨੇ ਤੇ ਕੀ ਕਰਦੇ ਨੇ ਕਹਿੰਦੇ ਗੁਰਮੁਖਾ ਤੂੰ ਸੇਵਾ ਬੜੀ ਕਰਦਾ ਤੇ ਤੈਨੂੰ ਮੈਂ ਮੋਹਰਾਂ ਤਿਆਗ ਕਰਾਂਗਾ ਤੇ ਤੂੰ ਇਹ ਮੋਹਰਾਂ ਦੇ ਨਾਲ ਇਸੇ ਲੋਕਾਂ ਦੀ ਸੇਵਾ ਦਾ ਪ੍ਰਬੰਧ ਕਰ ਕੋ ਮਕਾਨ ਬਣਾ ਇਹਨਾਂ ਨੇ ਉਥੋਂ ਦੇ ਨਿਯਮਾਂ ਦੇ ਮੁਤਾਬਕ ਮੂਰਤੀਆਂ ਰੱਖਣੀਆਂ ਸਵੇਰੇ ਮੂਰਤੀਆਂ ਦੀ ਸਾਂਭ ਸੰਭਾਲ ਕਰਨੀ ਜਿਵੇਂ ਮੰਦਰਾਂ ਵਿੱਚ ਸਾਡੇ ਹਿੰਦੂ ਭਰਾ ਕਰਦੇ ਨੇ ਤੇ ਪੰਜ ਮੋਹਰਾਂ ਮਿਲਣੀਆਂ ਤੇ ਨਾਲ ਇਲਹਾਮ ਹੋਇਆ ਵੀ ਗੁਰਮੁਖਾ ਇਹ ਮੋਹਰਾਂ ਇਕੱਠੀਆਂ ਕਰਕੇ ਲੋਕਾਂ ਵਾਸਤੇ ਮੰਦਰ ਬਣਾ ਲੋਕਾਂ ਲਈ ਪਰਉਪਕਾਰ ਕਰ ਦਰਸ਼ਨ ਦਿੱਤੇ ਭਗਵਾਨ ਨੇ ਬਾਬਾ ਰਵਿਦਾਸ ਦੀ ਧਰਮ ਪਤਨੀ ਸਾਡੀ ਸਤਿਕਾਰਯੋਗ ਮਾਤਾ ਨੇ ਵੀ ਸਹਿਮਤੀ ਪਤਾਈ ਮੰਦਰ ਤਿਆਰ ਹੋਣ ਲੱਗਾ ਤੇ ਨਾਲ ਇਲਹਾਮ ਹੋਇਆ ਵੀ ਗੁਰਮੁਖਾ ਮੰਦਰ ਵੱਡਾ ਚਾਹੀਦਾ ਹੈ ਇੱਕ ਸ਼ਾਹੂਕਾਰ ਜਿਹਨੇ ਅਰਦਾਸ ਕੀਤੀ ਸੀ ਵੀ ਮਹਾਰਾਜ ਮੇਰੇ ਤੇ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਦੇ ਉਹਦੇ ਘਰ ਪੁੱਤਰ ਹੋਇਆ ਉਹ ਵੀ ਕਹਿਣ ਲੱਗਾ ਜੀ ਮੈਨੂੰ ਪਰਮਾਤਮਾ ਨੇ ਪ੍ਰੇਰਣਾ ਕੀਤੀ ਤੇ ਮੇਰੀ ਇਹ ਭੇਟਾ ਪ੍ਰਵਾਨ ਕਰੋ ਬਾਬਾ ਜੀ ਨੇ ਸੁੰਦਰ ਮੰਦਰ ਤਿਆਰ ਕਰ ਲਿਆ ਲੋਕਾਂ ਚ ਮਾਨਤਾ ਹੋ ਗਈ ਜਿਹੜੀ ਈਰਖਾ ਹੈ ਨਾ ਗੁਰਮੁਖੋ ਇਹ ਬੜਾ ਪ੍ਰਬਲ ਰੋਗ ਜੇ ਸਾਰੇ ਝਾਤੀ ਮਾਰੋ ਮੈਂ ਇਹ ਰੋਜ਼ ਬੋਲਦਾ ਕਿਸੇ ਨੇ ਚਿੱਟੇ ਕੱਪੜੇ ਪਾਏ ਨੇ ਸਾਬਣ ਉਹਨੇ ਆਪਣਾ ਆਪ ਲਾਇਆ ਤੇ ਕੱਪੜੇ ਵੀ ਉਹਦੇ ਤੇ ਆਪਾਂ ਨੂੰ ਤਕਲੀਫ਼ ਹੁੰਦੀ ਹੈ ਕੱਲ ਭੁੱਖਾ ਮਰਦਾ ਸੀ ਕਿਵੇਂ ਚਮਕ ਕੇ ਆਇਆ ਸਾਡੇ ਅੰਦਰ ਇੰਨੀ ਈਰਖਾ ਹੈ ਬਹੁਤ ਡੂੰਘਾ ਰੋਗ ਹੈ ਬਾਬੇ ਰਵਿਦਾਸ ਦੀ ਜਦੋਂ ਪੂਜਾ ਹੋਈ ਨਾ ਜਿਹੜੇ ਧਰਮ ਦੇ ਠੇਕੇਦਾਰ ਸਨ ਬ੍ਰਾਹਮਣ ਉਹਨਾਂ ਨੇ ਜਾ ਕਰਕੇ ਜਿਹੜਾ ਰਾਜਾ ਸੀ ਸ਼ਿਕਾਇਤ ਕੀਤੀ ਵੀ ਇਹ ਨੀਵੀਂ ਜਾਤੀ ਵਾਲਾ ਬੰਦਾ ਹੈ ਤੇ ਮੂਰਤੀਆਂ ਤੇ ਸਾਡਾ ਹੱਕ ਹੈ ਤੇ ਇਹਨੂੰ ਰੋਕੋ ਉਹ ਬਾਦਸ਼ਾਹ ਵਿਚਾਰ ਕਰਨ ਲੱਗਾ ਵੀ ਮੈਂ ਮਹਾਂਪੁਰਸ਼ਾਂ ਨਾਲ ਮੱਥਾ ਕਿਵੇਂ ਲਾਵਾਂ ਕਿਉਂਕਿ ਉਹਨਾਂ ਦੀ ਮਹਿਮਾ ਬੜੀ ਸੀ ਤੇ ਉਹਨਾਂ ਆਪਣਾ ਬੰਦਾ ਭੇਜਿਆ ਵੀ ਬਾਬਾ ਰਵਿਦਾਸ ਜੀ ਲੋਕੀ ਇਤਰਾਜ਼ ਕਰਦੇ ਤੇ ਇਹਦੇ ਬਾਰੇ ਤੁਸੀਂ ਦੱਸੋ ਵੀ ਕਿਵੇਂ ਕਰਨਾ ਬਾਬਾ ਰਵਿਦਾਸ ਹੱਸ ਕੇ ਕਹਿਣ ਲੱਗੇ ਵੀ ਉਹਨਾਂ ਨੂੰ ਇਹ ਰਾਜੇ ਨੂੰ ਮੇਰੇ ਵੱਲੋਂ ਕਹਿ ਦੇਣਾ ਵੀ ਇਹ ਉਹ ਭਗਵਾਨ ਦੀਆਂ ਮੂਰਤੀਆਂ ਦੱਸਣਗੀਆਂ ਵੀ ਉਹਨਾਂ ਮੇਰੇ ਕੋਲ ਰਹਿਣਾ ਕਿ ਪੰਡਤਾਂ ਕੋਲ ਰਹਿਣਾ ਮੈਂ ਕੁਛ ਨਹੀਂ ਕਹਿੰਦਾ ਕਿਉਂਕਿ ਰੱਬ ਸਾਰਿਆਂ ਦਾ ਸਾਂਝਾ ਉਹਨਾਂ ਦਾ ਵੀ ਤੇ ਮੇਰਾ ਵੀ ਹੈ ਉਹ ਕਹਿੰਦੇ ਵੀ ਸਾਡਾ ਹੱਕ ਹੈ ਤੇ ਮੈਂ ਤਾਂ ਨਿਮਾਣਾ ਜਿਹਾ ਤੁਸੀਂ ਉਹਨਾਂ ਕੋਲੋਂ ਪੁੱਛ ਲਓ ਵੀ ਉਹਨਾਂ ਨੂੰ ਕਿਵੇਂ ਉਹ ਜਿੱਥੇ ਰਹਿਣਾ ਚਾਹੁੰਦੇ ਰਹਿ ਪੈਣ ਰਾਜਾ ਕਹਿਣ ਲੱਗਾ ਵੀ ਚੰਗਾ ਇਹ ਦੋ ਹੱਥੀ ਕੰਮ ਬਣ ਗਿਆ ਉਹਨੇ ਬ੍ਰਾਹਮਣਾਂ ਨੂੰ ਸੇਧ ਕੀਤਾ ਵੀ ਗੁਰਮੁਖ ਆਹ ਗੱਲ ਵੀ ਬਾਬਾ ਅਰਦਾਸ ਜੀ ਕਹਿੰਦੇ ਵੀ ਉਹਨਾਂ ਨੂੰ ਪੁੱਛ ਲਓ ਕਹਿਣ ਲੱਗੇ ਹੁਣ ਗੱਲ ਬਣੀ ਸਾਨੂੰ ਮੰਤਰ ਬੜੇ ਹੁੰਦੇ ਨੇ ਅਸੀਂ ਪੂਜਾ ਬੜੀ ਜਾਣਦੇ ਹਾਂ ਸਾਨੂੰ ਸ਼ਲੋਕ ਬੜੇ ਕੰਠ ਨੇ ਨਦੀ ਦੇ ਕੰਢੇ ਤੇ ਜਾ ਕਰਕੇ ਜਦੋਂ ਉਹ ਮੂਰਤੀਆਂ ਰੱਖੀਆਂ ਤੇ ਰਾਜਾ ਵੇਂਹਦਾ ਵੀ ਹੁਣ ਕੀ ਬਣਦਾ ਉਹਨਾਂ ਵਿਚਾਰਨ ਮੰਤਰ ਮੰਤਰ ਚਾਰੇ ਪਰ ਗੱਲ ਨਾ ਬਣੀ ਤੇ ਬਾਬਾ ਰਵਿਦਾਸ ਜੀ ਨੇ ਜਦੋਂ ਅਰਦਾਸ ਕੀਤੀ ਹਮ ਸਰ ਦੀਨ ਦਿਆਲ ਨਾ ਤੁਮ ਸਰ, ਇਹ ਅਰਦਾਸ ਕਰਨ ਦਾ ਤਰੀਕਾ ਜੀ ਗੁਰਮੁਖੋ, ਇਹਨੂੰ ਕੰਠ ਕਰੋ ਸ਼ਬਦ ਨੂੰ, ਮੈਂ ਕੀਤਾ ਅਰਦਾਸ ਕੀ ਹੈ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੇ, ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ, ਹੋਂ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ, ਬਹੁਤ ਜਨਮ ਵਿਛੜੇ ਥੇ ਮਾਧੂ ਇਹ ਜਨਮ ਤੁਮਾਰੇ ਲੇਖੇ, ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ, ਕੂ ਭਇਓ ਜਸ ਦਾਦਰਾ ਕਸ ਦੇਸ਼ ਵਿਦੇਸ਼ ਨਾ ਸੂਝ, ਐਸੇ ਮੇਰੇ ਮਨ ਵਿਖਿਆ ਮਮੋਇਆ ਕਸ਼ ਆਰਾ ਪਾਰ ਨਾ ਸੂਝ, ਕਹਿੰਦੇ ਜਿਵੇਂ ਡੱਡੂ ਖੂਹ ਚ ਹੁੰਦਾ ਉਹਨੂੰ ਪਤਾ ਨਹੀਂ ਚੱਲਦਾ ਮਹਾਰਾਜ ਮੇਰੀ ਇਹ ਅਵਸਥਾ ਹੈ, ਤੇ ਕਹਿੰਦੇ ਉਹ ਮੂਰਤੀਆਂ ਭਗਵਾਨ ਮਹਾਂਪੁਰਸ਼ ਬਾਬਾ ਰਵਦਾਸ ਜੀ ਦੀ ਝੋਲੀ ਵਿੱਚ ਆ ਗਈਆਂ ਤੇ ਉਹਨਾਂ ਨੂੰ ਸ਼ਰਮਿੰਦਿਆਂ ਆਉਣਾ ਪਿਆ। ਆਖਿਰ ਇਹਨਾਂ ਦੀ ਮਹਿਮਾ ਵਧੀ ਕਿਉਂਕਿ ਆਪਾਂ ਪੜ੍ਹਦੇ ਹਾਂ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ, ਚੌਂ ਚੱਕਾਂ ਚ ਬਾਬੇ ਦੀ ਗੱਲ ਚੱਲੀ। ਰਾਜਸਥਾਨ ਦੇ ਇਲਾਕੇ ਵਿੱਚ ਇੱਕ ਬੀਬੀ ਝਾਨਾ ਰਾਣੀ ਸੀ, ਉਹਨੇ ਵਡਿਆਈ ਸੁਣੀ, ਕਾਂਸ਼ੀ ਵਿੱਚ ਆਈ, ਆਪਣੇ ਧਾਰਮਿਕ ਨਿਯਮ ਜਿਹੜੇ ਸਨ ਉਹਨੇ ਪੂਰੇ ਕੀਤੇ ਤੇ ਬਾਬਾ ਰਵਦਾਸ ਦੀ ਮਹਿਮਾ ਕਰਕੇ ਇਹਨਾਂ ਕੋਲ ਆਈ ਔਰ ਇਹਨਾਂ ਨੂੰ ਗੁਰੂ ਧਾਰਨ ਕਰ ਲਿਆ। ਜਿਹੜੇ ਠੇਕੇਦਾਰ ਨੇ ਨਾ ਉਹਨਾਂ ਕੋਲ ਗੱਲ ਟਾਲ ਡੇਟ ਨਹੀਂ ਹੁੰਦੀ, ਔਰ ਉਹਦੇ ਮਨ ਵਿੱਚ ਬਾਬਾ ਰਵਦਾਸ ਦੇ ਪ੍ਰਤੀ ਇੰਨੀ ਸ਼ਰਧਾ ਪੈਦਾ ਹੋਈ ਵੀ ਉਹ ਕਹਿਣ ਲੱਗੇ ਵੀ ਤੁਸੀਂ ਸਾਡੇ ਉੱਥੇ ਚਰਨ ਪਾਓ। ਇਹਨਾਂ ਨੇ ਆਖਿਆ ਵੀ ਬੀਬੀ ਉਹ ਨਵੀਂ ਗੱਲ ਵੀ ਅਸੀਂ ਤਾਂ ਸਦੀਆਂ ਤੋਂ ਰੁਕੀ ਸਾਨੂੰ ਪੂਜਦੇ ਨੇ, ਇਹ ਚਮੜੇ ਦਾ ਕੰਮ ਕਰਨ ਵਾਲਾ ਤੂੰ ਇਹਨੂੰ ਕਹਿੰਦੀ ਚਰਨ ਪੁੱਤ ਸਾਡੇ ਚਰਨ ਹੈ ਨੀ। ਰਾਣੀ ਹੱਸ ਕੇ ਕਹਿਣ ਲੱਗੀ ਵੀ ਮੈਂ ਰਾਣੀ ਹਾਂ ਤੇ ਸਾਡੇ ਕਰ ਕੀ ਘਾਟਾ, ਤੁਸੀਂ ਵੀ ਕਿਤੇ ਆ ਜਾ ਜੇ। ਉਹ ਵੀ ਚਲੇ ਗਏ, ਬਾਬਾ ਰਵਦਾਸ ਜੀ ਵੀ ਚਲੇ ਗਏ। ਹੁਣ ਰਾਣੀ ਸੀ ਰਾਜੇ ਤੇ ਰਾਣੀਆਂ ਦੀਆਂ ਵੱਡੀਆਂ ਗੱਲਾਂ ਨੇ, ਉਹਨਾਂ ਨੇ ਲੰਗਰ ਪਾਣੀ ਬੜਾ ਤਿਆਰ ਕੀਤਾ ਤੇ ਕਹਿਣ ਲੱਗੇ ਰਾਣੀ ਅਸੀਂ ਆ ਤਾਂ ਗਏ ਪਰ ਬੇਨਤੀ ਇੱਕ ਹੈ, ਅਸੀਂ ਉੱਚੀ ਜਾਤੀ ਵਾਲੇ ਹਾਂ, ਅਸੀਂ ਰਵਦਾਸ ਨਾਲ ਪੰਗਤ ਵਿੱਚ ਨਹੀਂ ਬਹਿਣਾ। ਹੁਣ ਰਾਣੀ ਦੀ ਸ਼ਰਧਾ ਤੇ ਕਹਿਣ ਲੱਗੀ ਜੀ ਹੁਣ ਕਿਵੇਂ ਕਰੀਏ, ਉਹਨਾਂ ਤਾਂ ਆਹ ਗੱਲ ਕਹੀ ਕੀਤੀ ਤੇ ਕਹਿਣ ਲੱਗੀ ਬੀਬੀ ਕੋਈ ਗੱਲ ਨਹੀਂ, ਉਹਨਾਂ ਨੂੰ ਪਹਿਲਾਂ ਛਕਾ ਦਿਓ ਅਸੀਂ ਬਾਅਦ ਵਿੱਚ ਛਕ ਲਾਂਗੇ, ਪ੍ਰਸ਼ਾਦਾ ਛਕਣਾ ਨਾ, ਜੇ ਬਹੁਤਾ ਭੀੜ ਹੈ ਤੇ ਪਹਿਲਾਂ ਉਹ ਛਕ ਲੈਣਾ, ਸਾਨੂੰ ਕੀ ਫਰਕ ਪੈਂਦਾ। ਉੱਥੇ ਕਦੇ ਕਹਿੰਦੇ ਵੀ ਜਦੋਂ ਉਹ ਪੰਗਤਾਂ ਲੱਗੀਆਂ ਨਾ ਤੇ ਰਾਣੀ ਨੇ ਰੋਟੀ ਵਰਤਾਈ ਤੇ ਸਾਰਿਆਂ ਨਾਲ ਬਾਬਾ ਅਰਦਾਸ ਬੈਠਾ, ਪਹਿਲਾਂ ਤੇ ਬੁਰਕੀ ਤੋੜ ਕੇ ਬਹਿ ਗਿਆ, ਉਹ ਕਹਿਣ ਲੱਗੇ ਜੀ ਮੇਰੇ ਨਾਲ ਬਾਬਾ ਅਰਦਾਸ ਬਹਿ ਗਿਆ, ਇਹਨੇ ਝੂਠੀ ਕਰ ਦਿੱਤੀ ਹੈ। ਦੂਜਾ ਕਹਿੰਦਾ ਮੇਰੇ ਨਾਲ ਬੈਠ ਗਿਆ ਔਰ ਗੁਰਮੁਖੋ ਸ਼ਰਮਿੰਦੇ ਹੋਏ, ਇਹ ਸਾਖੀ ਦਾ ਭਾਵ ਹੈ ਵੀ ਜਿਹੜਾ ਧਰਮ ਹੈ ਨਾ, ਧਰਮ ਠੇਕੇਦਾਰਾਂ ਦਾ ਨਹੀਂ, ਧਰਮ ਸ਼ਰਧਾ ਦਾ ਹੈ, ਧਰਮ ਭਾਵਨਾ ਦਾ ਹੈ। ਔਰ ਉਹ ਬਾਬਾ ਰਵਿਦਾਸ ਜੀ ਸਾਰਿਆਂ ਨਾਲ ਜਿੱਤੇ ਦਿੱਸੇ ਔਰ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਬਾਬਾ ਰਵਿਦਾਸ ਜੀ ਦੇ ਕੋਲੋਂ ਇਸ ਗੱਲ ਦੀ ਮਾਫ਼ੀ ਮੰਗੀ। ਇਹ ਬਾਬੇ ਰਵਿਦਾਸ ਦਾ ਜੀਵਨ ਸੀ, ਉਹਨਾਂ ਦੀਆਂ ਬੇਅੰਤ ਸਾਖੀਆਂ ਨੇ। ਇਹਨਾਂ ਦੇ ਇਸ ਇਤਿਹਾਸ ਵਿੱਚੋਂ ਸਾਨੂੰ ਇਹ ਪ੍ਰੇਰਨਾ ਲੈਣੀ ਚਾਹੀਦੀ ਵੀ ਗੁਰਮੁਖੋ ਜਿਹੜਾ ਪਰਮਾਤਮਨ ਇਹ ਜਾਤ ਪਾਤ ਵਿੱਚ ਨਹੀਂ, ਗੋਬਿੰਦ ਭਾਉ ਭਗਤ ਦਾ ਭੁੱਖਾ, ਜਿਹੜਾ ਪਰਿਪੂਰਨ ਪਰਮਾਤਮਾ ਉਹ ਕੇਵਲ ਤੇ ਕੇਵਲ ਭਾਵਨਾ ਵਹਿੰਦਾ, ਉਹ ਪਦਾਰਥਾਂ ਨੂੰ ਨਹੀਂ ਵਹਿੰਦਾ। ਆਪਾਂ ਪਦਾਰਥਾਂ ਨਾਲ ਜੁੜ ਕੇ ਤੇ ਅਸੀਂ ਸਿਧਾਂਤ ਨੂੰ ਸਮਝਿਆ ਨਹੀਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਪ੍ਰੇਰਨਾ ਮਿਲੇ ਕਿ ਪਰਿਪੂਰਨ ਹਰ ਥਾਂ ਤੇ ਵਿਆਪਕ ਹੈ, ਤੇ ਆਪਾਂ ਹੁਕਮਨਾਮਾ ਵੀ ਪੜਿਆ ਕਿ ਆਪਾਂ ਜੇ ਉਹਦੇ ਹੋ ਜਾਵਾਂਗੇ ਨਾ ਤੇ ਜਿਹੜੀ ਵੀ ਇੱਛਾ ਕਰਾਂਗੇ ਗੁਰਮੁਖੋ ਉਹ ਸਾਡੇ ਕਹਿਣ ਤੋਂ ਪਹਿਲਾਂ ਉਹ ਪੂਰੀ ਕਰ ਦੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।